सिमरो अंगद दुख निकंदन अमरदास गुर हृदय त्यागो। श्री गुरु रामदास गुण गावो। श्री अर्जन विघ्नन के नाशक
विघ्नन के नाशक।
श्री हर गोविंद शुभ सुमत
प्रकाशक।
श्री हर राय नमो कर जोरी
नमो कर जोरी।
गुरु हर कृष्ण मनाए
बहोरी।
गुरु तेग बहादुर परम
केर पाला
जी
परम केर पाला।
श्री गुरु गोविंद
सिंह विशाला।
तरों धरा पर
पुन पुन सीसा
पुन पुन सीसा। बंद हो बार बार
जगदी
बंद हो बार बार
जगदीश।
जिसमें है अमृत ज्ञान है माणक भगत
बैराग।
श्री गुरु ग्रंथ साहिब उदद बंदों
करे अनुराग।
एकंकारा सतगुरु तेहे प्रसाद सच होए। वाहे गुरु जी की फतेह।
विघ्न विनाशन सो
तन तन सच्चे पातशाह गरीब नवाज अंतरजामी दीन दुनिया दे मालक चावर शतर तखत दे मालक समरथ गुरु परतख गुरु दीन दयाल कृपाल अंतरजामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर सदा ही बख्शेंद सच्चे पातशाह समरथ गुरु परतख गुरु मुकत भुगत जुगत दे दाते सच्चे पातशाह चावर छतर तखत दे मालक धन धन श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
बड़े ही प्रेम नाल दोवें हाथ जोड़ के उच्चारण करो जी। धन धन श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
हजूर महाराज सच्चे पातशाह जी की पावन पवित्र हाजरी के अंदर सुभायमान हो के भाई साहब जी के कोलों गुरबाणी का रस पीना कीर्तन आप जी ने सरवण किया। हालत सुख पलत सुख नित सुख सिमरनो नाम गोबिंद का सदा लीजै मिटहै कमाणे पाप चिराणे साध संगत मिल मुआ जीजै। ਮਹਾਰਾਜ ਕਹਿੰਦੇ ਇੱਕ ਕੰਮ ਕਰ ਲਓ, ਸੁੱਖ ਹੀ ਸੁੱਖ ਪੈਦਾ ਹੋ ਜਾਣਗੇ ਜੀ। ਬੰਦਾ ਸੁੱਖ ਵਾਸਤੇ ਬਹੁਤ ਸਾਰੇ ਕੰਮ ਕਰਦਾ ਤੇ ਸੁੱਖ ਫਿਰ ਨੀਚੇ ਮਿਲਦਾ ਜੀ। ਪਦਾਰਥਾਂ ਵਿੱਚੋਂ ਸੁੱਖ ਲੱਭ ਲਏ, ਵਸਤੂਆਂ ਚੋਂ ਸੁੱਖ ਲੱਭ ਲਏ, ਸੁੱਖ ਉਹਨਾਂ ਵਿੱਚੋਂ ਵੀ ਨਹੀਂ ਲੱਭਦਾ ਜੀ। ਮਹਾਰਾਜ ਕਹਿੰਦੇ ਇੱਕ ਕੰਮ ਕਰੋ, ਸੁੱਖ ਹੀ ਸੁੱਖ, ਸੁੱਖ ਹੀ ਸੁੱਖ ਜੀ। ਮਹਾਰਾਜ ਕੋਈ ਲਿਖ ਕੇ ਗੱਲ ਦਿਓ। ਗੁਰੂ ਅਰਜਨ ਸਾਹਿਬ ਕਹਿੰਦੇ ਇਸ ਲੋਕ ਵਿੱਚ ਵੀ ਸੁੱਖ ਤੇ ਅਗਲੇ ਲੋਕ ਵਿੱਚ ਵੀ ਸੁੱਖ ਮਿਲੇਗਾ ਜੀ। ਆਪਾਂ ਕੱਪੜੇ ਪਾਏ ਆ ਜੀ, ਕੋਈ ਪੱਕੀ ਗਰੰਟੀ ਨਹੀਂ ਹੈਗੀ ਵੀ ਕੱਪੜੇ ਉਸ ਲੋਕ ਵਿੱਚ ਜਾਣਗੇ ਜਾਂ ਨਹੀਂ ਜਾਣਗੇ ਜੀ। ਕੋਈ ਪੱਕੀ ਗਰੰਟੀ ਨਹੀਂ ਹੈਗੀ ਜੀ। ਉੱਥੇ ਤਾਂ ਸਰੀਰ ਦੀ ਗਰੰਟੀ ਨਹੀਂ ਹੈਗੀ ਜੀ ਵੀ ਸਰੀਰ ਨੇ ਅਗਲੇ ਲੋਕ ਚ ਪਹੁੰਚਣਾ ਕਿ ਨਹੀਂ ਪਹੁੰਚਣਾ। ਪਰ ਮਹਾਰਾਜ ਕਹਿੰਦੇ ਇੱਕ ਕੰਮ ਕਰੋ, ਸੁੱਖ ਅਗਲੇ ਲੋਕ ਵਿੱਚ ਪਹੁੰਚ ਜਾਏਗਾ ਜੀ। ਮਹਾਰਾਜ ਕੀ ਸੱਚੇ ਪਾਤਸ਼ਾਹ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਜਪੋ ਵਾਹਿਗੁਰੂ
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 ਵਾਹਿ
ਵਾਹਿਗੁਰੂ
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 ਵਾਹਿ
ਵਾਹਿਗੁਰੂ
ਵਾਹਿਗੁਰੂ।
ਸਤਿਗੁਰੂ ਜੀ ਤੇ ਲਿਖ ਕੇ ਦੇ ਰਹੇ ਨੇ ਜੀ, ਲਿਖ ਕੇ ਜੀ। ਸੰਸਾਰ ਜਿਹੜਾ ਬੜਾ ਐਡਵਾਂਸ ਹੈ ਜੀ ਸਮਾਂ, ਆਪਾਂ ਕੋਈ ਗੱਲ ਹੋਵੇ ਜੀ ਲਿਖਤੀ ਪਰੂਫ ਦਿਓ ਜੀ, ਲਿਖਤੀ ਪਰੂਫ। ਮਹਾਰਾਜ ਗੁਰੂ ਅਰਜਨ ਸਾਹਿਬ ਲਿਖ ਕੇ ਦੇ ਰਹੇ ਜੀ, ਲਿਖ ਕੇ ਜੀ। ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ, ਇਸ ਲੋਕ ਵਿੱਚ ਵੀ ਸੁੱਖ ਮਿਲੇਗਾ, ਉਸ ਲੋਕ ਵਿੱਚ ਵੀ ਸੁੱਖ ਮਿਲੇਗਾ ਜੀ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ। ਸਿਮਰਨ ਕੀ ਹੈ ਜੀ? ਧਿਆਨ ਨਾਲ ਵਾਹਿਗੁਰੂ ਨੂੰ ਚੇਤੇ ਕਰਨਾ ਜੀ। ਆਖੋ ਵਾਹਿਗੁਰੂ
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 ਵਾਹਿਗੁਰੂ।
ਨਿਤ ਸੁੱਖ ਸਿਮਰਨੋ, ਕਰਨਾ ਕੀ ਹੈ? ਨਾਮ ਗੋਬਿੰਦ ਕਾ ਸਦਾ ਲੀਜੈ। ਫਰਕ ਇਹ ਹੈ, ਆਪਾਂ ਥੋੜੇ ਜਿਹੇ ਸਮੇਂ ਲਈ ਲੈਂਦੇ ਹਾਂ ਜੀ। ਜਿਨ੍ਹਾਂ ਨੇ ਦੋਵਾਂ ਲੋਕਾਂ ਚ ਸੁੱਖ ਪ੍ਰਾਪਤ ਕਰਨਾ ਉਹ ਸਦਾ ਹੀ ਵਾਹਿਗੁਰੂ ਦਾ ਨਾਮ ਲੈਂਦੇ ਜੀ, ਸਦਾ ਹੀ ਜੀ। ਧਿਆਨ ਹਟਦਾ ਹੀ ਨਹੀਂ ਦੂਜੇ ਪਾਸੇ ਜੀ। ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹੇ ਕਮਾਣੇ ਪਾਪ ਚਿਰਾਣੇ। ਮਹਾਰਾਜ ਕਹਿੰਦੇ ਬੜੇ ਚਿਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਮਿਟ ਜਾਣਗੇ ਕਹਿਣ ਲੱਗੇ। ਮਿਟਹੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਪਰ ਨਾਮ ਸਾਧ ਸੰਗਤ ਵਿੱਚ ਜਾ ਕੇ ਜਪਣਾ ਜੀ। ਕੱਲਾ ਬਹਿ ਕੇ ਬੰਦਾ ਨਾਮ ਜਪਦਾ ਜਪਦਾ ਹੰਕਾਰੀ ਵੀ ਹੋ ਜਾਂਦਾ ਜੀ। ਕਮਾਈ ਵਾਲੇ ਪੁਰਸ਼ਾਂ ਦੀ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਜੀ, ਫਿਰ ਸੁੱਖ ਹੀ ਸੁੱਖ ਹੋਣਗੇ ਜੀ। ਜੇ ਲੋੜ ਹੈ ਸਦਾ ਸੁੱਖ ਪਾਈ, ਸਾਧੂ ਸੰਗਤ ਗੁਰਹੇ ਬਤਾਈ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਲੋੜ ਹੈ ਸਦਾ ਸੁੱਖ ਪਾਈ, ਸਾਧੂ ਸੰਗਤ ਗੁਰਹੇ ਬਤਾਈ। ਤੇ ਜਿੰਨਾ ਕੀਤੀ ਉਹਨਾਂ ਨੂੰ ਸੁੱਖ ਹੀ ਸੁੱਖ ਮਿਲ ਗਏ ਜੀ। ਆਪ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਜੋੜੋ ਦੋਵੇਂ ਹੱਥ ਤੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਲੜੀਵਾਰ ਇਤਿਹਾਸ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਣ ਰਹੇ ਹਾਂ। ਮਹਾਰਾਜ ਜੀ ਬਹੁਤ ਵੱਡੇ ਧੀਰਜਧਾਰੀ ਤੇ ਬੜੇ ਵੱਡੇ ਖਿਮਾਧਾਰੀ ਸਤਿਗੁਰੂ ਨੇ ਜੀ। ਕੱਲ ਤੁਸੀਂ ਸੁਣਿਆ ਗੁਰਤਾ ਗੱਦੀ ਵਾਹਿਗੁਰੂ ਪ੍ਰਗਟ ਹੋਣ ਤੋਂ ਬਾਅਦ ਦੂਜਾ ਦਿਨ ਸੀਗਾ ਜੀ। ਮਹਾਰਾਜ ਬਾਹਰ ਸੈਰ ਤੇ ਨਿਕਲੇ, ਸ਼ੀਏ ਮਸੰਦ ਨੇ ਇੱਕ ਜਸੂਸ ਗੁਰੂ ਸਾਹਿਬ ਦੇ ਪਿੱਛੇ ਲਾਇਆ ਸੀਗਾ ਜੀ। ਮੈਂ ਫਿਰ ਬੇਨਤੀ ਕਰਨਿਆ, ਇਹ ਪ੍ਰਸੰਗ ਕੇਵਲ ਤੇ ਕੇਵਲ ਤੁਹਾਡੀ ਜਾਣਕਾਰੀ ਲਈ ਸੁਣਾ ਰਿਹਾ, ਇਹਨਾਂ ਪ੍ਰਸੰਗਾਂ ਵਿੱਚ ਕੋਈ ਬਹੁਤਾ ਵਜਨ ਨਹੀਂ ਹੈਗਾ ਜੀ, ਕੇਵਲ ਤੁਹਾਡੀ ਜਾਣਕਾਰੀ ਵਾਸਤੇ ਵੀ ਦੁਸ਼ਟ ਪਾਪੀ ਕੀ ਕਰਦੇ ਰਹੇ ਜੀ। ਸ਼ੀਆ ਮਸੰਦ ਜਿਹੜਾ ਸੀਗਾ ਜੀ, ਉਹਨੇ ਜਸੂਸ ਪਿੱਛੇ ਲਾਇਆ ਸੀ। ਜਸੂਸ ਨੇ ਆ ਕੇ ਦੱਸਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਬੈਠੇ ਨੇ ਜੀ। ਬਸ ਸ਼ੀਏ ਮਸੰਦ ਨੇ ਉਸੇ ਵੇਲੇ ਬੰਦੂਕਾਂ ਦੇ ਕੇ ਬੰਦੂਕਾਂ ਨੂੰ ਚਲਾਉਣ ਵਾਲੇ ਬੰਦੇ ਭੇਜੇ। ਇਹ ਆਖਿਆ ਜਦੋਂ ਰਸਤੇ ਵਿੱਚ ਨਿਕਲਣਗੇ ਵੇਂਦਿਆਂ ਸਾਰ ਗੋਲੀ ਮਾਰ ਦਿਓ ਜੀ। ਪਾਪੀ ਨੇ ਗੁਰੂ ਸਾਹਿਬ ਬਾਰੇ ਆਖਿਆ ਜੀ। ਸੰਗਤਾਂ ਨੂੰ ਦਰਸ਼ਨ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਵਾਪਸ ਆ ਰਹੇ ਸੀਗੇ। ਮਹਾਰਾਜ ਨੇ ਘੋੜੀ ਬੜੀ ਹੌਲੀ ਹੌਲੀ ਚਲਾ ਰਹੇ ਸੀ, ਨਾਲੇ ਬੁੱਕਲ ਮਾਰੀ ਸੀ ਮਹਾਰਾਜ ਨੇ ਚਾਦਰ ਦੀ। ਇੱਕਦਮ ਗੋਲੀ ਚੱਲੀ, ਘੋੜੀ ਤ੍ਰਿਬਕ ਪਈ, ਘੋੜੀ ਨੇ ਦੂਜਾ ਪਾਸਾ ਲੈ ਲਿਆ, ਹੋਰ ਗੋਲੀਆਂ ਚੱਲੀਆਂ ਤੇ ਗੁਰੂ ਜੀ ਨੂੰ ਕੋਈ ਵੀ ਗੋਲੀ ਨਹੀਂ ਲੱਗੀ ਜੀ। ਪਰ ਉਹਨਾਂ ਦੁਸ਼ਟਾਂ ਕੋਈ ਕਸਰ ਨਹੀਂ ਛੱਡੀ ਜੀ। ਮਹਾਰਾਜ ਨੇ ਵੇਖ ਲਿਆ ਵੀ ਬੰਦੇ ਤੀਰ ਮੱਲਦੇ। ਕਮਾਲ ਦੀ ਗੱਲ ਇਹ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਧੀਰਜ, ਸ਼ਾਂਤੀ, ਖਿਮਾ ਇਹ ਗੁਣ ਕਿਤੇ ਨਹੀਂ ਲੱਭਦੇ ਜੀ। ਮਹਾਰਾਜ ਨੇ ਵੇਖ ਲਿਆ ਵੀ ਬੰਦੇ ਤੀਰ ਮੱਲਦੇ। ਤਿੰਨ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਲੋ ਕੇ ਬੋਲਿਆ, ਤੀਰ ਮੱਲ, ਵਾਹਿਗੁਰੂ ਤੇਰਾ ਭਲਾ ਕਰੇ। ਕਹਿਣ ਲੱਗੇ, ਫਿਰ ਆਖਿਆ, ਤੀਰ ਮੱਲ, ਵਾਹਿਗੁਰੂ ਤੇਰਾ ਭਲਾ ਕਰੇ। ਫਿਰ ਆਖਿਆ, ਧੀਰ ਮੱਲ, ਵਾਹਿਗੁਰੂ ਤੇਰਾ ਭਲਾ ਕਰੇ। ਸਾਡਾ ਜਿਹੜਾ ਭਲਾ ਮੰਗਣ ਦਾ ਤਰੀਕਾ ਨਾ ਜੀ, ਉਹ ਸੀਮਤ ਜਿਹਾ ਹੈਗਾ ਜੀ। ਪਤਾ ਕਿਹੜਾ ਜੀ? ਜਿਹੜਾ ਸਾਡਾ ਭਲਾ ਮੰਗਦਾ ਅਸੀਂ ਉਹਦਾ ਭਲਾ ਮੰਗਦੇ ਹਾਂ ਜੀ। ਹਾਂਜੀ, ਇੰਨਾ ਕੀ ਸਾਡਾ ਭਲਾ ਹੈਗਾ ਜੀ। ਧੰਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਿਸ਼ਾਲ ਸੋਚਣੀ, ਮਹਾਰਾਜ ਜੀ ਦੀ ਵੱਡੀ ਸਮਰੱਥਾ। ਧੀਰ ਮੱਲ ਦੇ ਬੰਦਿਆਂ ਗੋਲੀ ਚਲਾਈ ਤੇ ਸੱਚੇ ਪਾਤਸ਼ਾਹ ਧੀਰ ਮੱਲ ਦਾ ਵੀ ਭਲਾ ਮੰਗ ਰਹੇ ਨੇ ਜੀ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਅਸੀਂ ਸੰਸਾਰੀ ਲੋਕ ਹਾਂ ਜੀ, ਗੁੱਸਾ ਮਨ ਵਿੱਚ ਬੰਦਾ ਹੰਡਾ ਲੈਂਦਾ ਜੀ। ਇਹ ਕੱਲ ਤੁਸੀਂ ਪ੍ਰਸੰਗ ਸੁਣਿਆ, ਅੱਜ ਜਿਹੜੀ ਕਥਾ ਕਰਨੀ ਹੈ ਨਾ ਜੀ, ਇਹ ਮੈਂ ਪ੍ਰਸੰਗ ਪੜ੍ਹ ਰਿਹਾ ਸਾਂ ਤੇ ਪ੍ਰਸੰਗ ਪੜ੍ਹ ਕੇ ਮਨ ਵਿੱਚ ਫੁਰਨਾ ਬਣਿਆ ਵੀ ਮੈਂ ਆਪਦੀ ਜ਼ੁਬਾਨ ਤੋਂ ਕਿਵੇਂ ਪ੍ਰਸੰਗ ਸੁਣਾਊਂਗਾ ਜੀ ਤੁਹਾਨੂੰ ਜੀ। ਗੱਜ ਕੇ ਆਖੋ ਵਾਹਿਗੁਰੂ, ਸਾਰੇ ਹੀ ਆਖੋ
ਵਾਹਿਗੁਰੂ।
ਕਿਵੇਂ ਪ੍ਰਸੰਗ ਸੁਣਾ, ਕਿਉਂ ਦੁਸ਼ਟਾਂ ਬਹੁਤ ਬੁਰਾ ਕੀਤਾ ਜੀ। ਅਗਲੇ ਦਿਨ ਮਹਾਰਾਜ ਸਾਹਿਬ ਬੈਠੇ ਸੀਗੇ ਜੀ ਥੜਾ ਸਾਹਿਬ ਤੇ, ਜਿਹੜਾ ਬਾਬਾ ਬਕਾਲਾ ਸਾਹਿਬ ਥੜਾ ਬਣਿਆ ਨਾ ਜੀ, ਉਸ ਥੜੇ ਤੇ, ਥੜਾ ਸਾਹਿਬ ਤੇ ਸਾਹਿਬ ਸੱਚੇ ਪਾਤਸ਼ਾਹ ਬੈਠੇ ਸੀ ਤੇ ਗੁਰੂ ਕੀ ਸੰਗਤ ਬੈਠੀ ਸੀਗੀ ਜੀ। ਸ਼ੀਆ ਮਸੰਦ ਜਿਹੜਾ ਧੀਰ ਮੱਲ ਦਾ ਖਾਸ ਬੰਦਾ ਜੀ, 100 ਬੰਦੇ ਲੈ ਕੇ ਜੀ, ਜਿਨ੍ਹਾਂ ਵਿੱਚੋਂ 25 ਬੰਦੇ ਬੰਦੂਕ ਚਲਾਉਣ ਵਾਲੇ ਸੀਗੇ ਜੀ, ਬੰਦੂਕਾਂ ਨੂੰ ਚਲਾਉਣ ਵਾਲੇ ਸੀ, ਬਾਕੀ ਸੋਟੀਆਂ ਵਾਲੇ ਜੀ, ਸੋਟਿਆਂ ਵਾਲੇ ਜੀ, 100 ਬੰਦਾ ਲੈ ਕੇ ਮਹਾਰਾਜ ਦੇ ਉਸ ਸਥਾਨ ਤੇ ਪਹੁੰਚ ਗਿਆ। ਗੁਰੂ ਕੀ ਸੰਗਤ ਨੂੰ ਵੀ ਮਾਰਿਆ ਕੁੱਟਿਆ ਜੀ ਉਹਨਾਂ ਨੇ ਜੀ, ਵੀ ਤੁਸੀਂ ਧੀਰ ਮੱਲ ਦੇ ਕੋਲ ਨੀ ਕਿਉਂ ਨੀ ਗਏ। ਗੁਰੂ ਕੀ ਸੰਗਤ ਨੂੰ ਤਲਵਾਰਾਂ ਤਾਂ ਨਹੀਂ ਮਾਰੀਆਂ, ਤਲਵਾਰਾਂ ਦਾ ਪਿਛਲਾ ਪਾਸਾ ਜਿਹੜਾ ਹੁੰਦਾ ਨਾ ਜੀ ਹੱਥੀ ਜੀ, ਉਹ ਮਾਰੀ ਜੀ, ਸੰਗਤ ਦੇ ਮੁੱਖ ਤੇ ਮਾਰੀ ਜੀ। ਇੰਨਾ ਕੁਝ ਉਹਨਾਂ ਦੁਸ਼ਟਾਂ ਨੇ ਕੀਤਾ ਜੀ। ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਗੋਲੀ ਚਲਾਈ ਤੇ ਮਹਾਰਾਜ ਦੇ ਮੱਥੇ ਤੋਂ ਹੋ ਕੇ ਗੋਲੀ ਲੰਘ ਗਈ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਥੋੜਾ ਜਿਹਾ ਮੱਥੇ ਤੇ ਗੋਲੀ ਟੱਚ ਹੋ ਗਈ ਜੀ, ਮਹਾਰਾਜ ਦੇ ਮੱਥੇ ਤੋਂ ਇਸ ਪਾਸੇ ਖੂਨ ਨਿਕਲਣ ਲੱਗ ਪਿਆ ਜੀ। ਉਹ ਜਿਹੜੀਆਂ ਮੋਹਰਾਂ ਮੱਖਣ ਸ਼ਾਹ ਜੀ ਚੜ੍ਹਾ ਕੇ ਗਏ ਸੀ, ਸੰਗਤਾਂ ਜਿਹੜੀ ਮਾਇਆ ਚੜ੍ਹਾਈ ਸੀ, ਸ਼ੀਏ ਮਸੰਦ ਨੇ ਪੰਡ ਬੰਨੀ ਜੀ, ਇੱਕ ਬੰਦੇ ਦੇ ਸਿਰ ਤੇ ਰੱਖੀ ਤੇ ਧੀਰ ਮੱਲ ਕੋ ਲੈ ਗਿਆ ਜੀ ਉਹ ਜੀ। ਬਹੁਤ ਕੁਝ ਦੁਸ਼ਟ ਨੇ ਕੀਤਾ, ਸੰਗਤ ਨੂੰ ਬਹੁਤ ਸਾਰੀ ਨੂੰ ਭਜਾਇਆ, ਮਾਰੋ ਮਾਰ ਕੀਤੇ। ਗੁਰੂ ਕੀ ਸੰਗਤ ਦੀ ਬਹੁਤ ਵੱਡੀ ਬੇਅਦ ਵੀ ਸ਼ੀਏ ਮਸੰਦ ਤੇ ਉਹਦੇ ਬੰਦਿਆਂ ਨੇ ਕੀਤੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮੈਂ ਦਾਸ ਨੇ ਪਹਿਲਾਂ ਹੀ ਇੱਕ ਬੇਨਤੀ ਕੀਤੀ ਵੀ ਇਹ ਪ੍ਰਸੰਗ ਇਹੋ ਜਿਹੇ ਨੇ, ਇਸ ਕਰਕੇ ਮੈਨੂੰ ਮਾਫ਼ ਕਰ ਦਿਓ। ਹਾਂਜੀ, ਇਹੋ ਜਿਹੀਆਂ ਗੱਲਾਂ ਸੁਣਾਉਣ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ, ਬਸ ਸਾਨੂੰ ਪਤਾ ਲੱਗ ਜੇ ਵੀ ਧਨ ਲਾਲਚ ਬੰਦੇ ਕੋਲੋਂ ਕੀ ਕੀ ਕਰਾ ਲੈਂਦਾ ਜੀ। ਮਹਾਰਾਜ ਮਿਹਰ ਕਰਨ, ਲਾਲਚ ਤੋਂ ਬੰਦਾ ਬਚਿਆ ਰਹੇ। ਹੁਣ ਅੱਗੋਂ ਸੁਣੋ, ਸ਼ੀਆਂ ਮਸੰਦ ਬਹੁਤ ਤੰਗ ਕਰ ਰਿਹਾ, ਮਹਾਰਾਜ ਦੇ ਮੱਥੇ ਤੇ ਗੋਲੀ ਲੱਗੀ, ਮਹਾਰਾਜ ਸ਼ਾਂਤੀ ਨਾਲ ਬੈਠੇ ਨੇ। ਸਤਿਗੁਰੂ ਦੇ ਮਾਤਾ ਜੀ ਧੰਨ ਮਾਤਾ ਨਾਨਕੀ ਜੀ ਸ਼ੀਏ ਮਸੰਦ ਨਾਲ ਬੜੇ ਪ੍ਰਕਾਰ ਦੀਆਂ ਗੱਲਾਂ ਕੀਤੀਆਂ ਜੀ। ਉਹਨਾਂ ਨੇ ਸ਼ੀਏ ਮਸੰਦ ਨੂੰ ਬਹੁਤ ਕੁਝ ਆਖਿਆ ਜੀ ਮਾਤਾ ਜੀ ਨੇ। ਮਾਤਾ ਜੀ ਕਹਿਣ ਲੱਗੇ, ਸ਼ੀਏ ਧੀਰ ਮਲ ਨੂੰ ਆਖੇ ਕੋਈ ਸ਼ਰਮ ਕਰੇ, ਕੋਈ ਲੱਜਾ ਕਰੇ, ਕਿਉਂ ਗੁਰੂ ਤੇਗ ਬਹਾਦਰ ਸਾਹਿਬ ਰਿਸ਼ਤੇਦਾਰੀ ਵਿੱਚ ਵੱਡੇ ਨੇ, ਨਾਲੇ ਕਿਹੜਾ ਕਿਸੇ ਦੇ ਕੋਲ ਜਾਂਦੇ ਨੇ, ਕਿਸੇ ਨਾਲ ਬੁਲਾਉਂਦੇ ਨੇ, ਇਕੱਲੇ ਬੈਠੇ ਰਹਿੰਦੇ ਨੇ। ਜੇ ਹੁਣ ਮੌਕੇ ਦੇ ਗੁਰੂ ਨੇ ਤੇ ਤੁਸੀਂ ਕਿਉਂ ਈਰਖਾ ਕਰਨ ਦੇ ਜੇ। ਮਾਤਾ ਜੀ ਨੂੰ ਦੁੱਖ ਸੀਗਾ ਜੀ, ਵੇਖੋ ਨਾ ਜੀ ਕਿਸੇ ਮਾਂ ਦੇ ਪੁੱਤਰ ਨੂੰ ਆ ਕੇ ਉਹਦੇ ਮੱਥੇ ਤੇ ਗੋਲੀ ਵੱਜਦੇ ਜੀ, ਤੇ ਮਾਂ ਨੂੰ ਤੇ ਵੈਰਾਗ ਹੋਏਗਾ ਹੀ ਜੀ। ਇੱਥੋਂ ਹੁਣ ਪ੍ਰਸੰਗ ਆਰੰਭ ਕਰੋ। ਜੋ ਉਹਨਾਂ ਦੁਸ਼ਟਾਂ ਨੇ ਸੰਗਤ ਦੀ ਬੇਅਦ ਵੀ ਕੀਤੀ ਤੇ ਜਿਵੇਂ ਸਤਿਗੁਰੂ ਜੀ ਉੱਤੇ ਗੋਲੀ ਚਲਾਈ, ਉਹ ਮੈਂ ਵਿੱਚੋਂ ਥੋੜਾ ਜਿਹਾ ਪ੍ਰਸੰਗ ਛੱਡ ਦਿੱਤਾ ਜੀ, ਔਰ ਤੁਹਾਨੂੰ ਦੱਸ ਕੇ ਛੱਡ ਰਿਹਾ। ਉਹਦਾ ਕਾਰਨ ਇਹ ਹੈ, ਗੁਰੂ ਮਿਹਰ ਕਰੇ, ਗੁਰੂ ਦੀ ਸਿਫਤੀ ਕਰੀਏ ਤੇ ਚੰਗੀ ਗੱਲ ਹੈ ਜੀ। ਇਹਨਾਂ ਪਾਪੀਆਂ ਤੇ ਬਹੁਤ ਕੁਝ ਬੋਲਿਆ ਵੀ ਗੁਰੂ ਸਾਹਿਬ ਨੂੰ, ਮੈਂ ਉਸੇ ਤਰ੍ਹਾਂ ਵਾਪਸ ਬੋਲਾਂਗਾ, ਕੀ ਲਾਭ ਹੋਏਗਾ ਜੀ ਉਹਦਾ ਜੀ। ਬਸ ਗੁਰੂ ਸਾਹਿਬ ਦੀ ਸਿਫਤ ਸੁਣੋ, ਆਖੋ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ,
ਸਭ ਥਾਈਂ ਹੋਏ ਸਹਾਈ,
ਤੇਗ ਬਹਾਦਰ ਸਿਮਰਿਆ ਸਭ ਥਾਈਂ ਹੋਏ
ਸਹਾਈ,
ਸਭ ਸੰਗਤ ਕਥਾ ਵਿੱਚ ਸੁਰਤੀ ਜੋੜੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਕਰ ਮੋਹੇ ਪੁੱਤਰ ਕੇ ਭਾਲ, ਗੁਲ ਕਾ ਲਗਤ ਮਰਤ ਤਤਕਾਲ।
ਮਾਤਾ ਜੀ ਮਾਤਾ ਨਾਨਕੀ ਜੀ ਸ਼ੀਏ ਮਸੰਦ ਨੂੰ ਕਹਿੰਦੇ, ਕਹਿਣ ਲੱਗੇ, ਸ਼ੀਏ ਤੇਰੇ ਬੰਦਿਆਂ ਦੀ ਚਲਾਈ ਹੋਈ ਗੋਲੀ ਜੇ ਗੁਰੂ ਜੀ ਦੇ ਮੱਥੇ ਦੇ ਅੰਦਰ ਚਲੇ ਜਾਂਦੀ ਤੇ ਕੀ ਬਣਦਾ। ਕਹਿਣ ਲੱਗੇ, ਅਜੇ ਤੇ ਗੋਲੀ ਬਾਰ ਬਾਰ ਰਹੀ ਹੈ, ਜੇ ਮੱਥੇ ਦੇ ਅੰਦਰ ਚਲੇ ਜਾਂਦੀ ਤੇ ਕੀ ਬਣਦਾ। ਕਹਿਣ ਲੱਗੇ, ਹਾਂਜੀ,
ਤਬ ਕੋ ਹੋਵਤ ਹਾਲ ਤੁਮਹਾਰੋ, ਕੀਓ ਕੁਕਰਮ ਮਹਾ ਹਥਿਆਰੋ।
ਹਥਿਆਰਿਓ, ਇਹ ਜਿਹੜਾ ਤੁਸੀਂ ਮਾੜਾ ਕੰਮ ਕਰਨ ਦੇ ਬਾਜ ਆ ਜਾਓ। ਕਹਿਣ ਲੱਗੇ, ਮਾਤਾ ਜੀ ਕਹਿੰਦੇ, ਜੇ ਮਹਾਰਾਜ ਦੇ ਮੱਥੇ ਦੇ ਅੰਦਰ ਗੋਲੀ ਪ੍ਰਵੇਸ਼ ਕਰ ਜਾਂਦੀ ਤੇ ਤੁਹਾਡਾ ਕੀ ਬਣਦਾ। ਕਹਿਣ ਲੱਗੇ, ਹਾਂਜੀ,
ਇਤਿਆਦਕ ਕਹਿ ਬਾਰੰਬਾਰੀ, ਮਾਤ ਨਾਨਕੀ ਦੁਖਤ ਪੁਕਾਰੀ।
ਬਾਰ ਬਾਰ ਮਾਤਾ ਨਾਨਕੀ ਜੀ ਨੇ ਸ਼ੀਏ ਮਸੰਦ ਦੀ ਤਾੜਨਾ ਕੀਤੀ, ਸ਼ੀਏ ਤੂੰ ਗੁਰੂ ਘਰ ਦਾ ਖਾ ਖਾ ਕੇ ਏਡਾ ਵੱਡਾ ਹੋਇਆ, ਤੂੰ ਕਿਉਂ ਇਸ ਤਰ੍ਹਾਂ ਦੇ ਕੰਮ ਕਰਨ ਰਿਹਾ ਜੀ। ਸ਼ੀਏ ਮਸੰਦ ਨੂੰ ਮਾਤਾ ਜੀ ਨੇ ਬਹੁਤ ਤਾੜਨਾ ਕੀਤੀ ਜੀ। ਹਾਂਜੀ, ਤੇ ਉਹਦੇ ਤੋਂ ਅੱਗੇ ਸੁਣੋ। ਹਾਂਜੀ,
ਭਾਲ ਪੁੱਤਰ ਕੋ ਪਹੁੰਚਣ ਕਰਿਓ,
ਗੱਜ ਕੇ ਵਾਹਿਗੁਰੂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਸੇ ਤਰ੍ਹਾਂ ਥੜੇ ਤੇ ਬੈਠੇ ਨੇ ਜੀ। ਮਾਤਾ ਜੀ ਛੇਤੀ ਨਾਲ ਸੱਚੇ ਪਾਤਸ਼ਾਹ ਦੇ ਕੋਲ ਗਏ ਤੇ ਜਿਹੜੀ ਚੁੰਨੀ ਲਈ ਸੀ ਨਾ ਜੀ, ਉਸ ਚੁੰਨੀ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਮੱਥਾ ਪੂੰਝਿਆ ਜੀ ਉਹਨਾਂ ਨੇ ਜੀ, ਮੱਥਾ ਪੂੰਝਿਆ। ਕਿਉਂ? ਮੱਥੇ ਤੇ ਇੱਥੇ ਖੂਨ ਲੱਗ ਚੁੱਕਾ ਸੀਗਾ ਜੀ, ਗੋਲੀ ਤੇ ਗੋਲੀ ਹੁੰਦੀ ਜੀ ਗੁਰਮੁਖੋ, ਮਹਾਰਾਜ ਦੇ ਮੱਥੇ ਤੇ ਖੂਨ ਲੱਗ ਚੁੱਕਾ ਸੀਗਾ। ਹਾਂਜੀ,
ਨੀਰ ਬਿਲੋਚਨ ਤੇ ਬਹੁ ਟਰਿਓ,
ਤੇ ਮਾਤਾ ਜੀ ਬੜਾ ਵੈਰਾਗ ਕਰਨ ਦੇ ਵੀ ਸ਼ੀਏ ਨੇ ਚੰਗਾ ਨਹੀਂ ਕੀਤਾ ਜੀ। ਇਹ ਗੁਰੂ ਤੇਗ ਬਹਾਦਰ ਸਾਹਿਬ ਨਾ ਕਿਸੇ ਨਾਲ ਗੱਲ ਕਰਦੇ, ਨਾ ਕਿਸੇ ਨੂੰ ਮਾੜਾ, ਨਾ ਕਿਸੇ ਨੂੰ ਚੰਗਾ, ਭਲਾ ਹੀ ਕਰਦੇ ਸਗੋ ਸਾਰਿਆਂ ਦਾ, ਤੇ ਸ਼ੀਏ ਤੂੰ ਚੰਗਾ ਨਹੀਂ ਕੀਤਾ ਇਹਨਾਂ ਉੱਤੇ ਗੋਲੀ ਚਲਾ ਕੇ। ਹਾਂਜੀ,
ਨਯੋ ਜਨਮ ਨਿਜ ਸੁਤ ਕੋ ਜਾਨਾ,
ਹਾਂਜੀ
ਤਪਤ ਰਿਦਾ ਦੁਖ ਮਹਿ ਮਹਾਨਾ।
ਮਾਤਾ ਜੀ ਦਾ ਹਿਰਦਾ ਬਹੁਤ ਦੁਖੀ ਹੋਇਆ ਜੀ ਸਾਰਾ ਕੁਝ ਵੇਖ ਕੇ, ਮਹਾਰਾਜ ਦੇ ਜਦੋਂ ਮੱਥੇ ਤੇ ਗੋਲੀ ਦੇ ਲੰਘ ਕੇ ਗਈ ਨਾ ਜੀ, ਆ ਦੂਜੀ ਗੋਲੀ ਚਲਾਈ ਜੀ ਦੁਸ਼ਟਾਂ ਪਾਪੀਆਂ ਨੇ ਜੀ, ਮਾਤਾ ਜੀ ਦਾ ਹਿਰਦਾ ਬਹੁਤ ਦੁਖੀ ਹੋ ਗਿਆ। ਧੰਨ ਮਾਤਾ ਨਾਨਕੀ ਜੀ ਦਾ ਹਿਰਦਾ ਵਿਆਕੁਲ ਹੋ ਗਿਆ। ਕਾਰਨ ਇਹ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਵਸਥਾ ਤੇ ਬਹੁਤ ਮਹਾਨ ਹੈ, ਪਰ ਮਾਂ ਤੇ ਮਾਂ ਹੀ ਹੈ ਨਾ ਜੀ। ਮਾਤਾ ਜੀ ਦਾ ਹਿਰਦਾ ਇਕਦਮ ਵਿਆਕੁਲ ਹੋ ਗਿਆ ਵੀ ਇਸ ਪਾਪੀ ਨੇ ਚੰਗਾ ਨਹੀਂ ਕੀਤਾ ਜੀ। ਹਾਂਜੀ,
ਸ਼੍ਰੀ ਗੁਰੂ ਤੇਗ ਬਹਾਦਰ ਕਹਿਓ,
ਤੇ ਉਧਰ ਵੇਖੋ ਜਿਨ੍ਹਾਂ ਦੇ ਮੱਥੇ ਤੇ ਗੋਲੀ ਵੱਜੀ ਹੈ ਜੀ, ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ, ਉਹ ਆਪਣੇ ਮਾਤਾ ਜੀ ਨੂੰ ਨਾ ਜੀ ਬੜੀ ਹੌਲੀ ਜੀ ਇਹ ਗੱਲ ਆਖੀ ਜੀ, ਜੋੜੋ ਹੱਥ ਤੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਹਾਂਜੀ,
ਧੰਨ ਮੈਂ ਹੈ ਇਹ ਕੁਕਰਮ ਹੀ ਲਹਿਓ,
ਕਹਿਣ ਲੱਗੇ ਮਾਤਾ ਜੀ ਇਹਨਾਂ ਨੂੰ ਕੁਛ ਨਾ ਆਖੋ। ਕਿਉਂ? ਇਹਨਾਂ ਜਿਹੜਾ ਪਾਪ ਕੀਤਾ ਪੈਸੇ ਕਰਕੇ ਪਾਪ ਕੀਤਾ ਸਾਰਾ ਜੀ, ਇਹ ਜਿਹੜੇ ਬੰਦੇ ਆਏ ਨੇ ਮਾਰਨ ਵਾਸਤੇ ਸੰਗਤ ਨੂੰ, ਇਹਨਾਂ ਨੂੰ ਪਿੱਛੋਂ ਪੈਸੇ ਮਿਲੇ, ਸ਼ੀਆਂ ਮਸੰਦ ਨੂੰ ਤੀਰ ਮੱਲ ਭੇਜ ਰਿਹਾ ਪੈਸਿਆਂ ਕਰਕੇ, ਤੇ ਪੈਸਿਆਂ ਦੇ ਕਰਕੇ ਇਹਨਾਂ ਨੇ ਕੁਕਰਮ ਕੀਤਾ, ਮਾੜਾ ਕੰਮ ਕੀਤਾ। ਦੂਜੀ ਮਾਂ, ਅੱਜ ਵੀ ਗੁਰਮੁਖਾਂ ਨਾਲ ਗੱਲ ਹੋ ਰਹੀ ਸੀ, ਦੂਜੀ ਮਾਇਆ ਕਾਮ ਕ੍ਰੋਧ ਤੋਂ ਤੇ ਬਚਣਾ ਇੱਕ ਪਾਸੇ ਆ, ਆ ਜਿਹੜੇ ਚਾਰ ਛਿੱਲੜ ਨੇ ਇਹਨਾਂ ਤੋਂ ਹੀ ਬੰਦਾ ਬਚ ਕੇ ਵਿਖਾ ਦੇ ਜੀ, ਇਹਨਾਂ ਦਾ ਹੀ ਤਿਆਗ ਕਰਕੇ ਵਿਖਾਵੇ, ਬੜੀ ਵੱਡੀ ਗੱਲ ਹੈ ਜੀ। ਇਹ ਚਾਰ ਛਿੱਲੜ ਹੀ ਨਹੀਂ ਬੰਦੇ ਦਾ ਖਹਿੜਾ ਛੱਡਦੇ, ਦੂਜੀ ਮਾਇਆ ਤੋਂ ਬਚਣ ਦੀ ਤੇ ਗੱਲ ਹੀ ਬੜੀ ਅੱਗੇ ਦੀ ਹੈ ਜੀ। ਮਹਾਰਾਜ ਕਹਿਣ ਲੱਗੇ ਇਹਨਾਂ ਪੈਸਿਆਂ ਕਰਕੇ ਸਾਰਾ ਕੰਮ ਕੀਤਾ ਜੀ, ਤੇ ਮਾਤਾ ਨਾਨਕੀ ਜੀ ਕਹਿਣ ਲੱਗੇ ਇਹਨਾਂ ਨੂੰ ਰੋਕੀਏ, ਇਹ ਮੋਹਰਾਂ ਲੈ ਚੱਲੇ ਨੇ, ਇਹ ਧਨ ਪਦਾਰਥ ਸਾਰਾ ਲੈ ਚੱਲੇ ਨੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰ ਨਾਮ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆ ਧਨ ਕੀ ਕਰਨਾ? ਕਹਿਣ ਲੱਗੇ ਮਾਤਾ ਜੀ ਮੈਨੂੰ ਤੇ ਵਾਹਿਗੁਰੂ ਦੇ ਨਾਮ ਦਾ ਧਨ ਮਿਲਿਆ ਜੀ, ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ,
ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ,
ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ,
ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ।
ਮਹਾਰਾਜ ਕਹਿੰਦੇ ਮਾਈ ਮੈਂ ਧਨ ਪਾਇਓ ਹਰ ਨਾਮ, ਮੇਰੇ ਕੋਲ ਤੇ ਵਾਹਿਗੁਰੂ ਦੇ ਨਾਮ ਦਾ ਧਨ ਹੈ। ਜਿਹਦੇ ਕੋਲ ਨਾਮ ਦਾ ਧਨ ਆ ਜੇ ਨਾ ਜੀ, ਉਹਦੀ ਅਵਸਥਾ ਬਣ ਜਾਂਦੀ, ਮਨ ਮੇਰੋ ਧਾਵਨ ਤੇ ਛੁਟਿਓ, ਮਨ ਮੇਰੋ ਧਾਵਨ ਤੇ ਛੁਟਿਓ,
ਮਨ ਮੇਰੋ ਧਾਵਨ ਤੇ ਛੁਟਿਓ, ਮਨ ਮੇਰੋ ਧਾਵਨ ਤੇ ਛੁਟਿਓ।
ਧਾਵਨ ਪਤਾ ਕਿਹਨੂੰ ਕਹਿੰਦੇ? ਤਾਂ ਹਾਂਜੀ, ਇਧਰੋਂ ਵੀ ਪੈਸੇ ਮਿਲ ਜਾਣਗੇ ਉਧਰ ਚਲੀ ਗਏ ਜੀ, ਉਧਰੋਂ ਵੀ ਪੈਸੇ ਮਿਲ ਜਾਣਗੇ ਉਧਰ ਚਲੀ ਗਏ ਜੀ। ਹਾਂਜੀ, ਆ ਬੰਦਾ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਕੀ ਕਰਨ ਜਾਂਦਾ ਜੀ? ਪੈਸੇ ਇਕੱਠੇ ਕਰਨ ਜਾਂਦਾ ਜੀ। ਹਾਂਜੀ, ਇਧਰੋਂ ਵੀ ਮਾਇਆ ਮਿਲ ਜਾਏਗੀ, ਉਧਰੋਂ ਵੀ ਮਾਇਆ ਮਿਲ ਜਾਏਗੀ। ਮਨ ਮੇਰੋ ਧਾਵਨ ਤੇ ਛੁੱਟਿਓ, ਮਨ ਮੇਰੋ ਧਾਵਨ ਤੇ ਛੁੱਟਿਓ,
ਮਨ ਮੇਰੋ ਧਾਵਨ ਤੇ ਛੁੱਟਿਓ, ਮਨ ਮੇਰੋ ਧਾਵਨ ਤੇ
ਘਰ ਬੈਸੋ ਬਿਸਰਾਮ ਮਾਈ, ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ ਮਾਈ,
ਮੈਂ ਧਨ ਪਾਇਓ ਹਰ ਨਾਮ।
ਮੈਂ ਕਹਿਣ ਲੱਗੇ ਰੱਬ ਦੇ ਨਾਮ ਦਾ ਧਨ ਪ੍ਰਾਪਤ ਕਰ ਲਿਆ। ਅਰਦਾਸ ਕਰੋ, ਹੇ ਗੁਰੂ ਤੇਗ ਬਹਾਦਰ ਸਾਹਿਬ, ਸਾਡੇ ਗਰੀਬਾਂ ਤੇ ਵੀ ਮਿਹਰ ਕਰੋ, ਸਾਨੂੰ ਵੀ ਨਾਮ ਦਾ ਕਿਣਕਾ ਬਖਸ਼ਿਸ਼ ਕਰੋ। ਕਰੋ ਅਰਦਾਸ, ਜੋੜੋ ਹੱਥ, ਹੇ ਮਹਾਰਾਜ ਸਾਨੂੰ ਵੀ ਵਾਹਿਗੁਰੂ ਦੇ ਨਾਮ ਦਾ ਕਿਣਕਾ ਬਖਸ਼ਿਸ਼ ਕਰ ਦਿਓ ਜੀ। ਇਹ ਨੀ ਵੀ ਮਾਇਆ ਦੇ ਤਿਆਗੀ ਬਣ ਜਾਣਾ ਜੀ, ਮਾਇਆ ਦੀ ਬੜੀ ਲੋੜ ਹੈ ਜੀ। ਹਾਂਜੀ, ਮਾਇਆ ਦੀ ਬੜੀ ਲੋੜ ਹੈ, ਪਰ ਗੱਲ ਕੀ ਜੀ, ਵਾਹਿਗੁਰੂ ਦੇ ਨਾਮ ਵੀ ਮਿਲੇ ਜੀ, ਨਾਮ ਵੀ ਮਿਲੇ ਜੀ। ਇੱਕ ਨਾ ਜੀ, ਬਾਰੀ ਕੱਪੜੇ ਕੁਪੜੇ ਪਾਏ ਸੀ ਜੀ ਉਸ ਬੰਦੇ ਨੇ, ਤੇ ਚਲੇ ਗਿਆ ਗਰਾਈ ਕਰਨ ਵਾਸਤੇ ਜੀ, ਸਮਾਗਮ ਚ ਗਰਾਈ ਕਰਨ ਵਾਸਤੇ। ਕਹਿੰਦਾ ਸੰਗਤ ਜੀ, ਫਲਾਣੇ ਥਾਂ ਤੇ ਘਰ ਸੇਵਾ ਲਾਈ ਹੈ, ਤੇ ਮਾਇਆ ਦਿਓ ਸਾਨੂੰ ਕਹਿਣ ਲੱਗਾ। ਮੈਂ ਨਾਮ ਜਪਾਉਣ ਲੱਗਾ, ਕਹਿਣ ਲੱਗਾ ਵੱਡਾ ਧਨ ਤੇ ਵਾਹਿਗੁਰੂ ਦਾ ਨਾਮ ਹੀ ਹੈ, ਮੈਂ ਨਾਮ ਜਪਾਉਣ ਲੱਗਾ ਤੇ ਤੁਸੀਂ ਟੋਕਰੀ ਭਰ ਦਿਓ, ਇਹ ਕਹਿਣ ਲੱਗਾ। ਹਾਂਜੀ, ਉਹਨੇ ਨਾਮ ਜਪਾਉਣਾ ਸ਼ੁਰੂ ਕੀਤਾ, ਸਤ ਨਾਮ ਵਾਹਿਗੁਰੂ ਸਤ ਨਾਮ। ਜਦੋਂ ਕਿੰਨਾ ਚਿਰ ਨਾਮ ਜਪਾਉਂਦਾ ਰਿਹਾ ਨਾ ਜੀ, ਤੇ ਕੋਈ ਉੱਠਿਆ ਹੀ ਨਹੀਂ ਜੀ ਪੈਸੇ ਦੇਣ ਵਾਸਤੇ, ਤੇ ਅੱਖਾਂ ਖੋਲ੍ਹ ਕੇ ਕਹਿਣ ਲੱਗਾ, ਸੰਗਤ ਜੀ ਤੁਹਾਡੀ ਤੇ ਸਮਾਧੀ ਲੱਗ ਗਈ, ਇਹ ਕਹਿਣ ਲੱਗਾ। ਕਹਿਣ ਲੱਗਾ ਉੱਠੋ, ਫਿਰ ਕੋਈ ਨਾ ਉੱਠਿਆ। ਕਹਿਣ ਲੱਗਾ ਮੈਂ ਜੋੜਾ ਘਰ ਖਲੋਣ ਲੱਗਾ, ਕਹਿਣ ਲੱਗਾ ਉੱਥੇ ਆ ਜਾਇਓ। ਬੰਦਾ ਕਈ ਵਾਰੀ ਮਾਇਆ ਨੂੰ ਸੱਪਣੀ ਵੀ ਆਖੀ ਜਾਂਦਾ ਤੇ ਗੁਜ਼ਾਰਾ ਵੀ ਨਹੀਂ ਹੈਗਾ ਜੀ, ਪਰ ਗੁਰੂਆਂ ਦੀ ਗੱਲ ਹੋਰ ਹੈ ਜੀ। ਹਾਂਜੀ, ਮਹਾਰਾਜ ਮਾਤਾ ਨਾਨਕੀ ਜੀ ਨੂੰ ਕਹਿ ਰਹੇ, ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ,
ਮੈਂ ਧਨ ਪਾਇਓ ਹਰ ਨਾਮ,
ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ,
ਮੈਂ ਧਨ ਪਾਇਓ ਹਰ ਨਾਮ, ਮੈਂ ਧਨ ਪਾਇਓ ਹਰ ਨਾਮ।
ਮਹਾਰਾਜ ਕਹਿਣ ਲੱਗੇ, ਮਾਤਾ ਜੀ ਇਹਨਾਂ ਗੁਰੂ ਕੀ ਸੰਗਤ ਦੀ ਬੇਅਦਬੀ, ਸਾਰਾ ਕੁਝ ਮਾਇਆ ਕਰਕੇ ਕੀਤਾ, ਧਨ ਕਰਕੇ ਮਾੜਾ ਕੰਮ ਕੀਤਾ ਇਹਨਾਂ ਨੇ। ਹਾਂਜੀ,
ਯਾਂ ਤੇ ਹੇ ਜਨਨੀ ਦੇਹੋ ਜਾਨ,
ਕਹਿਣ ਲੱਗੇ ਇਹਨਾਂ ਨੇ ਮਾਇਆ ਲੈ ਲਈ ਹੈ, ਮਾਤਾ ਜੀ ਇਹਨਾਂ ਨੂੰ ਰੋਕੋ ਨਾ ਤੇ ਲੈ ਜਾਣ ਦਿਓ ਪੈਸੇ ਇਹਨਾਂ ਨੂੰ, ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜੀ 500 ਮੋਹਰ ਸੀ ਨਾ ਜੀ ਸੋਨੇ ਦੀ, ਉਹ ਨਹੀਂ ਟਿਕਣ ਦੇ ਰਹੀ ਜੀ ਇਹਨਾਂ ਨੂੰ। ਕਹਿਣ ਲੱਗੇ ਮਾਤਾ ਜੀ ਲੈ ਜਾਣ ਦਿਓ ਪੈਸੇ ਇਹਨਾਂ ਨੂੰ, ਕੋਈ ਗੱਲ ਨਹੀਂ। ਕਹਿਣ ਲੱਗੇ ਹਾਂਜੀ,
ਤਿੰਨ ਘਰ ਪਹਿਰੈ ਕਸ਼ਟ ਮਹਾਨ,
ਕੋਈ ਗੱਲ ਨਹੀਂ, ਤੁਸੀਂ ਵੇਖਿਓ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਬੜਾ ਮਹਾਨ ਕਸ਼ਟ ਹੋਏਗਾ। ਕਹਿਣ ਲੱਗੇ ਹਾਂਜੀ,
ਧਨ ਤੇ ਤਿਆਗਨ ਹੀ ਸੁਖ ਹੋਏ,
ਇਹ ਮਾਇਆ ਛੱਡ ਦਿਓ। ਕਹਿਣ ਲੱਗੇ ਤੁਸੀਂ ਵੀ ਗੱਜ ਕੇ ਆਖੋ ਵਾਹਿਗੁਰੂ, ਪਾਪ ਦੇ ਦਿਓ ਇਹਨਾਂ ਨੂੰ ਮਾਇਆ, ਮਾਇਆ ਦਿੱਤਿਆਂ ਹੀ ਸੁੱਖ ਮਿਲਦਾ ਜੀ, ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਤਿਆਗਿਆਂ ਹੀ ਸੁੱਖ ਮਿਲਦਾ, ਗੱਲ ਸੱਚੀ ਚ। ਕਿਉਂ ਆਪਾਂ ਸੰਸਾਰੀ ਜੀਵਾਂ ਜੀ, ਬਹੁਤ ਸਾਰੀਆਂ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਤੇ ਮੇਰੀ ਆਪਦੀ ਅਵਸਥਾ ਨਾ ਹੋਵੇ ਤਾਂ ਵੀ ਗੱਲ ਨਹੀਂ ਬਣੇਗੀ ਜੀ, ਪਰ ਸੱਚੀ ਗੱਲ ਇਹ ਹੈ, ਦਸਵੰਧ ਕੱਢ ਕੇ ਦਾਨ ਪੁੰਨ ਕਰਕੇ ਨਾਮ ਜਪਣ ਬੈਠੇ ਹੋ, ਵੇਖਿਓ ਤੁਹਾਨੂੰ ਕਿੰਨੀ ਸੁਰਤ ਕਰਕੇ ਤਰੱਕੀ ਮਿਲਦੀ ਜੀ, ਉਸੇ ਦਿਨ ਤਰੱਕੀ ਹੋ ਜਾਂਦੀ ਬੰਦੇ ਦੀ ਜੀ। ਮਹਾਰਾਜ ਕਹਿੰਦੇ ਮਾਤਾ ਜੀ ਇਹ ਜਿਹੜਾ ਮਾਇਆ ਹੈਗੀ, ਇਹਨੂੰ ਦਿੱਤਿਆਂ ਹੀ ਸੁੱਖ ਪ੍ਰਾਪਤ ਹੁੰਦਾ। ਹਾਂਜੀ,
ਲੈਣ ਹਾਰ ਲਹਿ ਸੰਕਟ ਸੋਏ,
ਬਸ ਲੈ ਜਿਹੜਾ ਲੈਂਦਾ ਸਗੋਂ ਉਹਨੂੰ ਸੰਕਟ ਮਿਲ ਜਾਂਦਾ। ਕਹਿਣ ਲੱਗੇ ਸਗੋਂ ਚੰਗਾ, ਕਹਿਣ ਲੱਗੇ ਸਾਡੀ ਚਿੰਤਾ ਲੈ ਚੱਲੇ ਨੇ, ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਗੱਜ ਕੇ
ਵਾਹਿਗੁਰੂ।
ਹਾਂਜੀ, ਉਹ ਰਾਜਾ ਰਾਤ ਸੌਂਦਾ ਨਹੀਂ ਸੀ ਹੁੰਦਾ, ਤੇ ਜੁੱਤੀਆਂ ਗੰਢਣ ਵਾਲਾ ਬੰਦਾ ਬੜਾ ਸੁਖੀ ਹੁੰਦਾ ਸੀਗਾ। ਉਹਨੇ ਵਜ਼ੀਰ ਨੂੰ ਕਿਹਾ ਵੀ ਉਹ ਸੁਖੀ ਤੇ ਮੈਂ ਦੁਖੀ। ਵਜ਼ੀਰ ਕਹਿੰਦਾ ਕੋਈ ਗੱਲ ਨਹੀਂ। ਉਹਨੇ ਕਹਿੰਦਾ ਜੀ ਮੋਹਰਾਂ ਦੀ ਭਲੀ ਥੈਲੀ ਉਹਨੂੰ ਵੀ ਦੇ ਦਿੱਤੀ ਜੀ, ਸੋਨੇ ਦੀਆਂ ਮੋਹਰਾਂ ਦੀ ਥੈਲੀ ਜੁੱਟੀਆਂ ਗੰਢਣ ਵਾਲੇ ਨੂੰ। ਆਖਿਆ ਲੈ ਆ ਹਫ਼ਤਾ ਸਾਂਭ ਕੇ ਰੱਖੀ ਜੀ, ਹਫ਼ਤੇ ਬਾਅਦ ਜੁੱਤੀਆਂ ਗੰਢਣ ਵਾਲਾ ਆਇਆ, ਰਾਜੇ ਨੂੰ ਕਹਿਣ ਲੱਗਾ ਰੱਖ ਲਓ ਪੈਸੇ, ਜਦੋਂ ਦੇ ਆਏ ਸੁਲਤਾਨੀ ਕਹਿਣ ਲੱਗਾ ਮੈਂ ਚੰਗੀ ਤਰ੍ਹਾਂ। ਕਹਿੰਦਾ ਕਿਉਂ? ਕਹਿਣ ਲੱਗੇ ਇਹੋ ਹੀ ਫੁਰਨਾ ਕੋਈ ਚੁੱਕ ਕੇ ਨਾ ਲੈ ਜੇ। ਕਹਿਣ ਲੱਗਾ ਚਿੰਤਾ ਹੀ ਬਣੀ ਰਹੀ ਜੀ। ਮਹਾਰਾਜ ਕਹਿੰਦੇ ਸਗੋਂ ਚੰਗਾ ਆ, ਲੈ ਜਾਣ ਦਿਓ ਇਹਨਾਂ ਨੂੰ ਮਾਇਆ। ਕਹਿਣ ਲੱਗੇ ਹਾਂਜੀ
ਕਿਮ ਧੀਰਜ ਸੋ ਬੈਠੇ ਰਹੇ।
ਮਹਾਰਾਜ ਇਹਨੇ ਇਸ ਤਰ੍ਹਾਂ ਦੇ ਬਚਨ ਕਹੇ ਤੇ ਗੁਰੂ ਸਾਹਿਬ ਥੜਾ ਸਾਹਿਬ ਤੋਂ ਨਹੀਂ ਹਿੱਲੇ ਜੀ। ਮਾਤਾ ਨਾਨਕੀ ਜੀ ਨੇ ਨਾ ਜੀ ਛੇਤੀ ਦੇ ਨਾਲ ਗੁਰੂ ਸਾਹਿਬ ਦੇ ਮੱਥੇ ਤੇ ਪੱਟੀ ਬੰਨੀ ਜੀ। ਹਾਂਜੀ
ਜਨਨੀ ਕੋ ਵਰਜਤ ਹਿਤ ਕਹੇ।
ਮਹਾਰਾਜ ਨੇ ਮਾਤਾ ਜੀ ਨੂੰ ਵਰਜ ਦਿੱਤਾ, ਲੈ ਜਾਣ ਦਿਓ ਜਿੰਨੀ ਮਾਇਆ ਲੈ ਕੇ ਜਾਂਦੇ। ਹਾਂਜੀ
ਸੋ ਮਸੰਦ ਕਰ ਓਜ ਕਨੇਰਾ,
ਹਾਂਜੀ
ਵਸਤ ਸਰਬਲੇ ਦਰਬ ਬਡੇਰਾ।
ਤੇ ਦੁਸ਼ਟਾ ਮਸੰਦਾ ਨੇ ਫਿਰ ਜੋ ਘਰ ਵਿੱਚ ਹੋਰ ਵੀ ਮਾਇਆ ਸੀ ਨਾ ਜੀ, ਉਹ ਮਾਇਆ ਵੀ ਇਕੱਠੀ ਕਰਕੇ ਤੇ ਤੀਰ ਮੱਲ ਦੇ ਕੋਲ ਲੈ ਗਏ ਜੀ। ਹਾਂਜੀ
ਅਤ ਪ੍ਰਸੰਨਤਾ ਧਰ ਕਰ ਉਰਮੈ,
ਹਾਂਜੀ
ਪਹੁੰਚਿਓ ਧੀਰ ਮੱਲ ਕੇ ਘਰ ਮੈਂ,
ਹਾਂਜੀ
ਸਗਰੀ ਵਸਤੂ ਆਪ ਦਿਖਾਈ,
ਹਾਂਜੀ
ਬਹੁ ਦਿਨਾਰ ਧਰੀ ਅਗਵਾਈ।
ਤੇ ਉਹ 500 ਮੋਹਰਾਂ ਉਹਦੇ ਅੱਗੇ ਰੱਖੀਆਂ ਜੀ, ਧੀਰ ਮੱਲ ਦੇ ਅੱਗੇ। ਧੀਰ ਮੱਲ ਨੇ ਉਹਨਾਂ ਨੂੰ ਸ਼ਾਬਾਸ਼ ਸ਼ਾਬਾਸ਼ ਆਖਿਆ ਵੀ ਬੜਾ ਚੰਗਾ ਕੰਮ ਕੀਤਾ। ਗੁਰਮੁਖੋ ਇੱਕ ਗੱਲ ਚੇਤਾ ਰੱਖੋ, ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਫੇਰ ਆਖੋ
ਵਾਹਿਗੁਰੂ।
ਇਹ ਗੱਲ ਸੱਚੀ ਹੈ ਵੀ ਅਸੀਂ ਸੰਸਾਰੀ ਹਾਂ, ਸੰਸਾਰ ਵਿੱਚ ਰਹਿਣ ਵਾਸਤੇ ਮਾਇਆ ਦੀ ਜ਼ਰੂਰਤ ਹੈ, ਪਰ ਜਿਹੜੀ ਗੁਰੂ ਘਰ ਦੀ ਮਾਇਆ ਨਾ ਜੀ, ਇਹਨੂੰ ਬਹੁਤ ਸਾਵਧਾਨੀ ਨਾਲ ਵਰਤਣਾ ਚਾਹੀਦਾ ਜੀ, ਬਹੁਤੀ ਸਾਵਧਾਨੀ ਦੇ ਨਾਲ। ਮੈਂ ਅੱਗੇ ਵੀ ਬਾਬਾ ਗੁਰਮੁਖ ਸਿੰਘ ਜੀ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕੀਤਾ ਸੀਗਾ। ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਨਾ ਜੀ ਮੁੱਢ ਹੋਏ ਜੀ, ਬਾਬਾ ਬੀਰਮ ਦਾਸ ਜੀ ਦੇ 12 ਸਾਲ ਲਗਾਤਾਰ ਦਰਸ਼ਨ ਕਰਨ ਜਾਂਦੇ ਰਹੇ ਜੀ। ਬਾਬਾ ਬੀਰਮ ਦਾਸ ਜੀ ਕੱਪੜਾ ਨਹੀਂ ਪਾਉਂਦੇ ਹੁੰਦੇ, ਕਿਉਂ? ਭਜਨ ਚ ਹੀ ਇੰਨਾ ਮਸਤ ਰਹਿੰਦੇ ਹੁੰਦੇ ਸੀਗੇ ਜੀ। 12 ਸਾਲਾਂ ਬਾਅਦ ਬਾਬਾ ਗੁਰਮੁਖ ਸਿੰਘ ਜੀ ਨਾਲ ਉਹਨਾਂ ਨੇ ਗੱਲ ਕੀਤੀ ਜੀ। 12 ਸਾਲ ਗੱਲ ਹੀ ਨਹੀਂ ਹੋਈ ਜੀ ਕੋਈ ਜੀ। 12 ਸਾਲਾਂ ਬਾਅਦ ਕਹਿਣ ਲੱਗੇ ਗੁਰਮੁਖ ਸਿੰਘ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਪੱਕੀ ਕਰਾ ਕੇ ਆ। ਕਹਿਣ ਲੱਗੇ ਸੇਵਾ ਕਰਾ ਕੇ ਆ। ਉਹ ਕਹਿਣ ਲੱਗੇ ਜੀ ਮੈਨੂੰ ਤੇ ਕੋਈ ਜਾਣਦਾ ਨਹੀਂ। ਤੇ ਬੀਰਮ ਦਾਸ ਹੋਣੀ ਕਹਿਣ ਲੱਗੇ, ਤੂੰ ਪਹੁੰਚ ਤੇ ਸਹੀ ਉੱਥੇ, ਤੈਨੂੰ ਲੈਣ ਵਾਲੇ ਤਿਆਰ ਖਲੋਤੇ ਹੋਣਗੇ ਅੱਗੇ। ਕਹਿਣ ਲੱਗੇ ਜਦੋਂ ਬਾਬਾ ਗੁਰਮੁਖ ਸਿੰਘ ਜੀ ਇਕੱਲੇ ਹੀ ਇਧਰੋਂ ਤੁਰੇ ਆਉਣ, ਤੇ ਬਾਬਾ ਸ਼ਾਮ ਸਿੰਘ ਜੀ ਜਿਹਨਾਂ ਬਹੁਤ ਲੰਮਾ ਸਮਾਂ ਦਰਬਾਰ ਸਾਹਿਬ ਕੀਰਤਨ ਕੀਤਾ ਨਾ ਜੀ, ਉਹ ਗਲ ਵਿੱਚ ਢੋਲਕੀ ਪਾ ਕੇ ਤੇ ਛੈਣੇ ਲੈ ਕੇ ਕੀਰਤਨ ਕਰਦੇ ਹੋਏ ਉਹਨਾਂ ਨੂੰ ਲੈਣ ਆਏ ਜੀ ਅੱਗੋਂ ਜੀ। ਹੁਣ ਇਹ ਕਿੰਨੇ ਮੈਸੇਜ ਦਿੱਤਾ, ਉਰੋਂ ਕਿਹੜਾ ਫੋਨ ਹੁੰਦੇ ਸੀਗੇ? ਇਹ ਤੇ ਗੁਰਮੁਖ ਦੀ ਗੁਰਮੁਖ ਨਾਲ ਸਾਂਝ ਹੈ ਕੀ ਜੀ, ਉਹਨੇ ਆਪੇ ਮੈਸੇਜ ਦੇ ਦਿੱਤਾ। ਬਾਬਾ ਗੁਰਮੁਖ ਸਿੰਘ ਹੋਣਾ ਫਿਰ ਕਾਰ ਸੇਵਾ ਆਰੰਭ ਕੀਤੀ ਜੀ, ਤੇ ਜਦੋਂ ਕਾਰ ਸੇਵਾ ਆਰੰਭ ਕੀਤੀ ਬੜਾ ਸੰਗਤ ਨੇ ਸਹਿਯੋਗ ਦਿੱਤਾ ਜੀ। ਬਾਬਾ ਗੁਰਮੁਖ ਸਿੰਘ ਜੀ ਨਾ ਜੀ ਰੋਜ਼ ਸ਼ਾਮ ਨੂੰ ਨਾਨਕ ਪ੍ਰਕਾਸ਼ ਦੀ ਕਥਾ ਸੁਣਦੇ ਹੁੰਦੇ ਸੀਗੇ। ਗਿਆਨੀ ਸਿੰਘ ਨੇ ਦੀਵਾ ਜਗਾ ਕੇ ਦੀਵੇ ਦੀ ਲੋ ਵਿੱਚ ਪੋਥੀ ਫੱਪ ਪੜ੍ਹਨੀ ਤੇ ਬਾਬਾ ਜੀ ਨੇ ਬੜੇ ਧਿਆਨ ਨਾਲ ਸੁਣਨਾ ਜੀ। ਇੱਕ ਦਿਨ ਬਾਬਾ ਜੀ ਦਾ ਭਰਾ ਨਾ ਜੀ ਘਰੇਲੂ ਗੱਲ ਕਰਨ ਵਾਸਤੇ ਉਹਨਾਂ ਦੇ ਕੋਲ ਆਇਆ ਜੀ, ਘਰੇਲੂ ਗੱਲ ਕਰਨ ਵਾਸਤੇ। ਉਦੋਂ ਕਥਾ ਦੀ ਸੰਪੂਰਨਤਾ ਹੀ ਹੋਈ, ਭਰਾ ਮਿਲਿਆ, ਉਹ ਕਹਿਣ ਲੱਗਾ ਜੀ ਘਰੇਲੂ ਗੱਲ ਤੁਹਾਡੇ ਨਾਲ ਕਰਨੀ ਜ਼ਮੀਨ ਦੀ। ਬਾਬੇ ਕਹਿਣ ਲੱਗੇ ਦੀਵਾ ਬੁਝਾ ਦਿਓ। ਉਹ ਕਹਿੰਦਾ ਜੀ ਮੈਂ ਮਹਾਂ ਮਹਾਂ ਤੁਹਾਨੂੰ ਮਿਲਣ ਆਇਆ, ਮੇਰੇ ਨਾਲ ਗੱਲ ਕਰੋ। ਕਹਿਣ ਲੱਗਾ ਸਿੰਘਾਂ ਨੂੰ ਆਖਿਆ ਨਹੀਂ ਦੀਵਾ ਬੁਝਾ ਦਿਓ, ਉਹਨਾਂ ਦੀਵਾ ਬੁਝਾ ਦਿੱਤਾ ਜੀ। ਕਹਿਣ ਲੱਗਾ ਹਨੇਰਾ ਹੋ ਗਿਆ ਹੁਣ ਗੱਲ ਕਿਵੇਂ ਕਰੀਏ? ਤੇ ਬਾਬਾ ਜੀ ਕਹਿਣ ਲੱਗੇ ਸੁਣੋ, ਤੁਸੀਂ ਮੁੱਖ ਨਾਲ ਗੱਲ ਕਰਨੀ, ਮੈਂ ਕੰਨਾਂ ਨਾਲ ਸੁਣ ਲੈਣੀ। ਕਹਿਣ ਲੱਗੇ ਇਸ ਦੀਵੇ ਵਿੱਚ ਜਿਹੜਾ ਤੇਲ ਹੈ ਨਾ, ਇਹ ਗੁਰੂ ਘਰ ਦੇ ਪੈਸਿਆਂ ਦਾ ਬਲ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਸੰਕੋਚੀ ਜੀਵਨ ਹੋਏਗਾ ਜੀ। ਇਸ ਦੀਵੇ ਵਿੱਚ ਜਿਹੜਾ ਤੇਲ ਹੈ ਉਹ ਗੁਰੂ ਘਰ ਦੇ ਪੈਸਿਆਂ ਨਾਲ ਬਲ ਰਿਹਾ। ਕਹਿਣ ਲੱਗੇ ਪੈਸੇ ਗੁਰੂ ਘਰ ਦੇ ਲੱਗਣ ਤੇ ਗੱਲਾਂ ਕਰਦੀਆਂ ਕਰੀਏ? ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤੂੰ ਮੁੱਖ ਨਾਲ ਗੱਲ ਕਰ ਤੇ ਮੈਂ ਕੰਨ ਨਾਲ ਗੱਲ ਸੁਣ ਲੈਣੀ ਹੈ ਜੀ। ਏਡਾ ਵੱਡਾ ਤਿਆਗੀ ਜੀਵਨ ਜੀ। ਤੇ ਹੁਣ ਵਾਹਿਗੁਰੂ ਮਿਹਰ ਹੀ ਕਰੇ ਜੀ, ਪਤਾ ਹੀ ਨਹੀਂ ਵੀ ਗੁਰੂ ਘਰ ਦੀ ਗੋਲਕ ਤੇ ਕਿੰਨਾ ਕੁ ਤੇਲ ਬਲ ਗਿਆ ਜੀ। ਹਾਂਜੀ 24 ਘੰਟੇ ਗੱਡੀ ਚੱਲੇ ਤਾਂ ਵੀ ਉਹਨਾਂ ਤੇਲ ਨਹੀਂ ਬਣ ਸਕਦਾ ਜਿੰਨਾ ਬਿੱਲ ਚ ਪਾ ਦਿੰਦੇ ਜੀ ਤੇਲ ਜੀ। ਹਾਂਜੀ ਤੁਸੀਂ ਆਪੇ ਹੀ ਹਿਸਾਬ ਲਾ ਲਓ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਇਹ ਜਿਹੜੀ ਮਾਇਆ ਦਿੱਤਿਆਂ ਹੀ ਸੁੱਖ ਹੁੰਦਾ, ਬਹੁਤੀ ਰੱਖ ਕੇ ਕੀ ਕਰਾਂਗੇ ਜੀ, ਇਹ ਮਾਇਆ ਦਿੱਤਿਆਂ ਹੀ ਸੁੱਖ ਹੈਗਾ ਜੀ। ਤੇ ਬੜੇ ਬੜੇ ਐਸੇ ਗੁਰਮੁਖ ਸਾਧੂ ਹੋਏ ਜੀ ਜਿਨ੍ਹਾਂ ਜੇਬ ਚ ਮਾਇਆ ਨਹੀਂ ਰੱਖੀ ਜੀ, ਤੇ ਜੇ ਕੱਢਣ ਤੇ ਆਏ ਤੇ ਕੱਢੀ ਵੀ ਗਏ ਜੀ ਬਾਹਰ ਜੀ, ਤੇ ਜੇਬ ਚ ਮਾਇਆ ਵੀ ਕੋਈ ਨਹੀਂ ਰੱਖੀ ਜੀ। ਸੰਤ ਜਰਨੈਲ ਸਿੰਘ ਹੋਣਾ ਬਾਰੇ ਵੀ ਮਿਲਦਾ ਜੀ ਜ਼ਿਕਰ, ਪਚੰਗੀ 5 ਰੁਪਏ ਦਾ ਖਿਡਾਉਣਾ ਮੰਗੇ ਜੀ, ਉਹਨੂੰ ਖਿਡਾਉਣਾ ਨਹੀਂ ਸੀ ਦਿੰਦੇ ਵੀ ਗੁਰੂ ਘਰ ਦੇ ਪੈਸੇ ਨੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ 5 ਰੁਪਏ ਨਿਆਣੇ ਲਈ ਖਰਚਣਾ ਕਿੱਡੀ ਕੁ ਵੱਡੀ ਗੱਲ ਹੁੰਦੀ ਜੀ, ਪਰ ਨਹੀਂ ਖਰਚੇ ਜੀ ਵੀ ਗੁਰੂ ਘਰ ਦੀ ਮਾਇਆ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਮਾਇਆ ਦਿੱਤਿਆਂ ਹੀ ਸੁੱਖ ਹੈਗਾ, ਰੱਖਿਆ ਨਹੀਂ ਸੁੱਖ ਹੈਗਾ। ਬਾਕੀ ਕਹਿ ਧੀਰ ਮੱਲ ਕੋ ਜਾ ਕੇ ਵਸਤੂਆਂ ਵਿਖਾਈਆਂ ਸਾਰੀਆਂ, 500 ਸੋਨੇ ਦੀ ਮੋਹਰ। ਧੀਰ ਮੱਲ ਨੇ ਉਹਨਾਂ ਨੂੰ ਸ਼ਾਬਾਸ਼ ਆਖਿਆ ਜੀ, ਬਹੁਤ ਉਹਨਾਂ ਨੂੰ ਉਹਦਾ ਸਨਮਾਨ ਕੀਤਾ ਸ਼ੀਏ ਮਸੰਦ ਦਾ, ਵੀ ਤੂੰ ਬੜਾ ਵੱਡਾ ਕੱਪ ਜਿੱਤ ਕੇ ਲੈ ਕੇ ਆਇਆ, ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਚੇਤਾ ਰੱਖੋ, ਜੇ ਕਿਸੇ ਬੰਦੇ ਨੂੰ ਜ਼ਹਿਰ ਜ਼ਹਿਰ ਵਿਖਣ ਲੱਗ ਪਏ ਤੇ ਸਮਝੋ ਰੱਬ ਦੀ ਕਿਰਪਾ ਹੋ ਗਈ ਜੀ ਉਹਦੇ ਤੇ ਜੀ। ਹਾਂਜੀ ਬਚਾਅ ਉਦੋਂ ਹੀ ਹੁੰਦਾ ਜੀ ਜਦੋਂ ਕਿਸੇ ਨੂੰ ਜ਼ਹਿਰ ਜ਼ਹਿਰ ਵਿਖਣ ਲੱਗ ਪਏ ਜੀ, ਤੇ ਜੇ ਜ਼ਹਿਰ ਜ਼ਹਿਰ ਵਿਖੇ ਹੀ ਨਾ ਤੇ ਫਿਰ ਬੰਦਾ ਟੌਰ ਨਾ ਛਕਦਾ ਤੇ ਛੱਕ ਕੇ ਫਿਰ ਦੁਖੀ ਵੀ ਹੋ ਜਾਂਦਾ ਜੀ। ਮਹਾਰਾਜ ਕਹਿੰਦੇ ਮਾਤਾ ਜੀ ਕੀ ਕਰਾਂਗੇ ਇਸ ਮਾਇਆ ਨੂੰ, ਕਹਿਣ ਲੱਗੇ ਹਾਂਜੀ।
ਜਿਹਠਾਂ ਚਲੇ ਤਿਆਰ ਸਭ ਰਹਿ, ਰਿਪ ਬਲਵਾਨ ਤੁਰੰਤ ਹੀ ਗਹਿ।
ਉਧਰੋਂ ਦੁਸ਼ਟ ਪਾਪੀ ਸ਼ੀਆਂ ਮਸੰਦ ਧੀਰ ਮੱਲ ਨੂੰ ਪ੍ਰੇਰਨਾ ਕਰਦਾ ਵੀ ਮਾਇਆ ਵੀ ਤੇਰੇ ਕੋਲ ਹੈ, ਪੈਸੇ ਸਾਡੇ ਕੋਲ ਖੁੱਲੇ ਆ ਗਏ, ਗੁਰੂ ਹਰ ਰਾਏ ਸਾਹਿਬ ਨੇ ਤੇ 2200 ਘੋੜ ਸਵਾਰ ਰੱਖੇ, ਤੂੰ 2500 ਰੱਖ, ਕਹਿਣ ਲੱਗਾ ਘੱਟੋ ਘੱਟ ਗੁਰੂ ਦੇ ਤੇ ਬਰਾਬਰ ਹੋ, ਕਹਿਣ ਲੱਗਾ ਮਾਇਆ ਸਾਡੇ ਕੋਲ ਹੈ ਤੇ ਕੋਈ ਗੱਲ ਨੀ ਚਿੰਤਾ ਨਾ ਕਰ। ਸ਼ੀਆਂ ਮਸੰਦ ਚੌਰ ਸਾਹਿਬ ਤੱਕ ਚੁੱਕ ਕੇ ਲੈ ਆਇਆ ਸੀਗਾ ਜੀ, ਮੱਖਣ ਸ਼ਾਹ ਨੇ ਜਿਹੜੇ 2 ਚੌਰ ਸਾਹਿਬ ਭੇਟਾ ਕੀਤੇ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸ਼ੀਆਂ ਚੌਰ ਸਾਹਿਬ ਤੱਕ ਚੁੱਕ ਕੇ ਲੈ ਕੇ ਆ ਗਿਆ ਸੀਗਾ ਜੀ। ਤੇ ਧੀਰ ਮੱਲ ਨੂੰ ਆ ਕੇ ਬੜੀ ਪ੍ਰੇਰਨਾ ਦੇਵੇ, ਬੜੀ ਪ੍ਰੇਰਨਾ ਦੇਵੇ। ਇਧਰੋਂ ਮਾਤਾ ਜੀ ਮਹਾਰਾਜ ਦੇ ਕੋਲ ਬੈਠੇ ਤੇ ਬੈਰਾਗ ਕਰੀ ਜਾਣ ਜੀ, ਕਰੀ ਜਾਣ, ਕਹਿਣ ਲੱਗੇ ਅੱਜ ਤੁਹਾਨੂੰ ਪਰਮੇਸ਼ਰ ਨੇ ਬਚਾ ਲਿਆ, ਜੇ ਗੋਲੀ ਕਿਤੇ ਅੰਦਰ ਲੰਘ ਜਾਂਦੀ ਤੇ ਕੀ ਬਣਨਾ ਸੀਗਾ, ਕਹਿਣ ਲੱਗੇ। ਮਾਂ ਨੇ ਆਪਣੇ ਸੁਭਾਅ ਦੀਆਂ ਗੱਲਾਂ ਕਰਨੀਆਂ ਹੁੰਦੀਆਂ, ਗੱਜ ਕੇ ਆਖੋ ਵਾਹਿਗੁਰੂ। ਜੇ ਗੋਲੀ ਅੰਦਰ ਜਾਂਦੀ ਤੇ ਕੀ ਬਣਦਾ, ਮੇਰੇ ਕੋਲ ਤੇ ਕੱਲੇ ਕੱਲੇ ਤੁਸੀਂ ਹੋ, ਕਹਿਣ ਲੱਗੇ। ਹੋਰ ਜਗਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਸਰੀਰ ਤਿਆਗ ਗਏ। ਤੇ ਮਾਤਾ ਜੀ ਬੜਾ ਬਿਰਲਾਪ ਕਰਨ ਜੀ, ਹਾਂਜੀ
ਇਤਿਆਦਕ ਕਰ ਕਰ ਬਿਰਲਾਪ, ਲੋਚਨ ਤੇ ਸ਼ੋਰਤ ਬਹੁ ਆਪ।
ਮਾਤਾ ਜੀ ਬੜੇ ਪ੍ਰਕਾਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਣ ਵੀ ਆਪਾਂ ਹੋਰ ਕਿਤੇ ਚਲ ਜਾਂਦੇ ਹਾਂ, ਗੱਜ ਕੇ ਆਖੋ ਵਾਹਿਗੁਰੂ। ਹੈ ਜੇ ਇਸ ਤਰ੍ਹਾਂ ਕਰਦੇ ਅਸੀਂ ਕਿਤੇ ਹੋਰ ਚਲ ਜਾਂਦੇ ਹਾਂ। ਹਾਂਜੀ
ਸ਼੍ਰੀ ਗੁਰ ਕਹਿਓ ਮਾਤ ਧਰ ਧੀਰ, ਦੇਖ ਅਨੁਚਿਤ ਨਹੀਂ ਕਰ ਪੀਰ।
ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਮਹਾਰਾਜ। ਕਹਿੰਦੇ ਮਾਤਾ ਜੀ ਧੀਰਜ ਧਾਰੋ, ਕਿਸੇ ਗੱਲ ਦਾ ਵੀ ਦੁੱਖ ਨਾ ਮੰਨੋ, ਕਹਿਣ ਲੱਗੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, 57 ਕੁ ਸ਼ਾਇਦ ਸ਼ਬਦ ਨੇ ਜੀ, ਕੁੱਲ 59 ਸ਼ਬਦ ਨੇ ਜਾਂ ਇਸ ਤਰ੍ਹਾਂ ਦੀ ਬਾਣੀ ਹੈ ਜੀ। ਜਿੰਨੇ ਸ਼ਬਦ ਤੇ ਜਿੰਨੇ ਸਲੋਕ ਨੇ ਨਾ ਜੀ, ਸਾਰੇ ਤਿਆਗ ਤੇ ਬੈਰਾਗ ਵਾਲੇ ਨੇ ਜੀ, ਸਭ ਤਿਆਗ ਬੈਰਾਗ ਵਾਲੇ। ਮਹਾਰਾਜ ਕਹਿੰਦੇ ਮਾਤਾ ਜੀ ਦੁੱਖ ਨਾ ਮਨਾਓ, ਕਹਿਣ ਲੱਗੇ ਅਨਹੋਣੀ ਕੋਈ ਵੀ ਨਹੀਂ ਹੋਈ, ਕਹਿਣ ਲੱਗੇ ਹਾਂਜੀ।
ਜਬਰੀ ਕਰਤ ਗਰਭ ਧਰ ਜੋਏ, ਤਿੰਨ ਪਰ ਹਰ ਪ੍ਰਭ ਕ੍ਰੋਧਿਤ ਹੋਏ।
ਹੁਣ ਇਹ ਗੱਲਾਂ ਜਿਹੜੀਆਂ ਬੜੇ ਧਿਆਨ ਨਾਲ ਸੁਣਨ ਵਾਲੀਆਂ ਤੇ ਜ਼ਿੰਦਗੀ ਚ ਕਮਾਉਣ ਵਾਲੀਆਂ ਨੇ। ਮਹਾਰਾਜ ਕਹਿੰਦੇ ਮਾਤਾ ਜੀ ਜੇ ਕੋਈ ਜ਼ਬਰਦਸਤੀ ਕਿਸੇ ਦੀ ਮਾਇਆ ਖੋਹ ਕੇ ਲੈ ਜੇ ਤੇ ਫਿਰ ਬੰਦਾ ਭਾਵੇਂ ਉਹਦੇ ਤੇ ਨਾ ਨਾਰਾਜ਼ ਹੋਵੇ, ਰੱਬ ਹੀ ਸਿੱਧਾ ਨਾਰਾਜ਼ ਹੁੰਦਾ, ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਮਾਤਾ ਜੀ ਨੂੰ ਦੱਸਣ ਦੇ, ਕਹਿਣ ਲੱਗੇ ਜੇ ਮਾਇਆ ਖੋਹ ਕੇ ਵੀ ਲੈ ਗਏ ਤੇ ਕੋਈ ਗੱਲ ਨਹੀਂ, ਰੱਬ ਨਾਰਾਜ਼ ਹੋਊ ਉਹਨਾਂ ਤੇ, ਅਸੀਂ ਕਿਉਂ ਨਾਰਾਜ਼ ਹੋਈਏ। ਤੇ ਜੇ ਵੇਖ ਲਓ ਬੰਦਾ ਦੂਜਿਆਂ ਦੀ ਮਾਇਆ ਕਿਵੇਂ ਛੱਕਦਾ ਜੀ। ਹਾਂਜੀ ਸਿੱਧੇ ਨਹੀਂ ਤਾਂ ਦੂਜੇ ਹੋਰ ਬੜੇ ਤਰੀਕੇ ਨੇ ਸਾਡੇ ਕੋਲ ਮਾਇਆ ਲੈਣ ਦੇ ਜੀ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਜ਼ਬਰਦਸਤੀ ਜਿਹੜੇ ਮਾਇਆ ਲੈਂਦੇ ਨੇ, ਹੰਕਾਰ ਨਾਲ ਘੁਮੰਡ ਨਾਲ ਖੋ ਕੇ ਲੈ ਜਾਂਦੇ ਨੇ, ਉਹਨਾਂ ਤੇ ਪਰਮੇਸ਼ਰ ਜੀ ਦੀ ਕਿਰਪਾ ਹੁੰਦੀ ਸਿੱਧੀ। ਹਾਂਜੀ,
ਸਭ ਐਸ਼ਵਰ ਹਰ ਹੈ ਸ਼ਨ ਮਾਹੀ।
ਕੁਝ ਸਮੇਂ ਵਾਸਤੇ ਤਾਂ ਲੱਗਦਾ ਵੀ ਜ਼ਿੰਦਗੀ 'ਚ ਬੜੇ ਐਸ਼ ਪ੍ਰਸਤੀ ਆ ਗਈ ਹੈ, ਜ਼ਿੰਦਗੀ 'ਚ ਬੜੇ ਸੁੱਖ ਆ ਗਏ ਨੇ। ਜਦੋਂ ਰੱਬ ਦੀ ਦ੍ਰਿਸ਼ਟੀ ਪੁੱਠੀ ਹੋ ਜੇ, ਰੱਬ ਸਾਰੇ ਸੁੱਖ ਇੱਕ ਛਿੰਨ 'ਚ ਖੋ ਲੈਂਦਾ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ ਨਦਰੂ ਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਏਂਦਾ ਦਰ ਮੰਗਣ ਭੇਖ ਨਾ ਪਾਏਂਦਾ। ਮਹਾਰਾਜ ਕਹਿਣ ਲੱਗੇ ਕੁਝ ਸਮੇਂ ਵਾਸਤੇ ਸੁੱਖ ਲੱਗਦੇ, ਫਿਰ ਪਰਮੇਸ਼ਰ ਇਕਦਮ ਹੀ ਸਭ ਕੁਝ ਖੋ ਲੈਂਦਾ ਜੀ। ਹਾਂਜੀ,
ਹੋਹੈ ਦੀਨ ਦੁੱਖ ਭੈ ਵੱਡ ਪਾਹੀ।
ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਬੰਦਾ ਗਰੀਬ ਬਣ ਕੇ ਨਾ ਬੜਾ ਦੁੱਖ ਪ੍ਰਾਪਤ ਕਰਦਾ। ਇੱਕ ਨਿੱਕੀ ਜੀ ਸਾਖੀ ਸੁਣੋ ਅੱਜ ਕੇ ਆਖੋ ਵਾਹਿਗੁਰੂ। ਦੁਨੀ ਚੰਦ ਨੇ ਆਪਣੀ ਧੀ ਨੂੰ ਪੁੱਛਿਆ, ਬਾਕੀਆਂ ਨੂੰ ਪੁੱਛਿਆ ਵੀ ਕਿਹਦਾ ਦਿੱਤਾ ਖਾਂਦੀਆਂ 'ਚ, ਉਹਨੇ ਆਖਿਆ ਪਿਤਾ ਜੀ ਤੁਹਾਡਾ। ਬੀਬੀ ਰਜਨੀ ਜੀ ਨੇ ਆਖਿਆ ਵੀ ਰੱਬ ਦਾ ਦਿੱਤਾ ਖਾਂਦੀ ਹੈ। ਦੁਨੀ ਚੰਦ ਨੇ ਉਹਦੇ ਨਾਲ ਮਾੜਾ ਕੀਤਾ ਜੀ। ਹਾਂਜੀ, ਦੁਨੀ ਚੰਦ ਇੰਨਾ ਮਾੜਾ ਕੀਤਾ ਜੀ, ਉਸ ਧੀ ਨੂੰ ਉਸ ਬੰਦੇ ਦੇ ਲੜ ਲਾਇਆ, ਉਹਦੇ ਨਾਲ ਵਿਆਹਿਆ ਜਿਹੜਾ ਆਪ ਚੱਲ ਕੇ ਕਿਤੇ ਜਾ ਨਹੀਂ ਸਕਦਾ, ਨਾ ਚੰਗੀ ਤਰ੍ਹਾਂ ਬੋਲ ਹੀ ਸਕਦਾ ਸੀਗਾ ਜੀ। ਕੋੜੀ ਦੇ ਲੜ ਲਾ ਦਿੱਤਾ ਜੀ। ਤੇ ਪਿੱਛੋਂ ਦੁਨੀ ਚੰਦ ਨਾਲ ਕੀ ਹੋਇਆ ਭਲਾ ਜੀ? ਦੁਨੀ ਚੰਦ ਨੇ ਤੇ ਆਪਣੀ ਧੀ ਨਾਲ ਹੀ ਬੁਰਾ ਕਰ ਲਿਆ ਨਾ ਜੀ। ਤੁਸੀਂ ਖੁਦ ਹਿਸਾਬ ਲਾਓ, ਜਿਹੜਾ ਬੰਦਾ ਆਪਦੀ ਧੀ ਦਾ ਹੀ ਨਹੀਂ ਬਣ ਰਿਹਾ, ਉਹ ਦੂਜਿਆਂ ਦਾ ਕਿੱਥੋਂ ਬਣੇਗਾ ਜੀ? ਹਾਂਜੀ, ਤੇ ਪਿੱਛੋਂ ਦੱਸਦੇ ਵੀ ਅਕਬਰ ਨੇ ਉਹਦੀ ਜ਼ਮੀਨ ਜਾਇਦਾਦ ਸਾਰੀ ਖੋਹ ਕੇ ਨਾ ਜੀ, ਤੇ ਉਸੇ ਧੀ ਦੇ ਨਾਮ ਕੀਤੀ ਸੀ ਜਿਹਨੂੰ ਉਹਨੇ ਬਾਹਰ ਕੱਢਿਆ ਸੀਗਾ ਜੀ। ਤੇ ਕੰਗਾਲ ਹੋਇਆ ਫਿਰਦਾ ਸੀ ਦੁਨੀ ਚੰਦ ਬਾਅਦ ਚੋਂ ਜੀ, ਕੰਗਾਲ ਹੋਇਆ ਫਿਰਦਾ ਸੀਗਾ। ਮਹਾਰਾਜ ਕਹਿਣ ਲੱਗੇ ਜਿਹੜਾ ਅਨਿਹਾ ਕਰਦੇ ਨੇ, ਕੁਝ ਸਮੇਂ ਵਾਸਤੇ ਮਹਿਸੂਸ ਹੁੰਦਾ ਵੀ ਬੜੇ ਸੁੱਖ ਭੋਗ ਰਹੇ ਨੇ, ਪਰਮੇਸ਼ਰ ਚਾਹਵੇ ਤੇ ਇੱਕ ਛਿੰਨ ਵਿੱਚ ਸਭ ਕੁਝ ਖੋ ਸਕਦਾ ਜੀ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਹਾਂਜੀ,
ਸਭ ਕੇ ਸਿਰ ਪਰ ਸ੍ਰੀ ਕਰਤਾਰ।
ਕਿਉਂ ਮਾਤਾ ਜੀ? ਸਾਰਿਆਂ ਦੇ ਸਿਰ ਤੇ ਸ੍ਰੀ ਕਰਤਾ ਪੁਰਖ ਵਾਹਿਗੁਰੂ ਜੀ ਹਨ। ਕਹਿਣ ਲੱਗੇ ਹਾਂਜੀ,
ਦੇਖ ਕਰਮ ਸੁਖ ਦੁੱਖ ਦਾ ਤਾਰ।
ਉਹ ਬੰਦੇ ਦੇ ਕਰਮ ਵੇਖਦੇ ਰਹਿੰਦੇ ਜੀ, ਕਰਮਾਂ ਅਨੁਸਾਰ ਸੁਖ ਦਿੰਦੇ ਨੇ ਤੇ ਕਰਮਾਂ ਅਨੁਸਾਰ ਦੁੱਖ ਦਿੰਦੇ ਨੇ। ਕਰਮ ਉਹਨਾਂ ਮਾੜਾ ਕੀਤਾ ਹੀ ਕਿਉਂ ਚਿੰਤਾ ਕਰਨ ਨਹੀਂ? ਕਹਿਣ ਲੱਗੇ ਹਾਂਜੀ,
ਜਿਨਹੋ ਅਲੰਬ ਕਰਿਓ ਪ੍ਰਭ ਸੋਏ, ਤਿੰਨ ਕੋ ਤ੍ਰਾਸ ਨਾ ਕਿਨਹੂ ਹੋਏ।
ਇਹ ਜਿਹੜੇ ਬਚਨ ਚੱਲ ਰਹੇ ਨੇ ਨਾ ਜੀ, ਸਾਵਧਾਨ ਹੋ ਕੇ ਸੁਣਿਓ ਇਹ ਬਚਨ, ਇਹ ਬਚਨ ਬੜੇ ਪਤੇ ਦੇ ਨੇ ਜੀ। ਮਹਾਰਾਜ ਕਹਿੰਦੇ ਮਾਤਾ ਜੀ, ਜਿਨ੍ਹਾਂ ਨੂੰ ਰੱਬ ਦਾ ਆਸਰਾ ਹੋਵੇ। ਕਿਹਦਾ ਆਸਰਾ ਜੀ? ਰੱਬ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ। ਅੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਜਿਨਹੋ ਅਲੰਬ ਕਰਿਓ ਪ੍ਰਭ ਸੋਏ, ਜਿਨ੍ਹਾਂ ਨੇ ਆਪਣਾ ਆਸਰਾ ਵਾਹਿਗੁਰੂ ਨੂੰ ਬਣਾ ਲਿਆ। ਇਹ ਬਚਨ ਪਤਾ ਮਹਾਰਾਜ ਕਦੋਂ ਕਹਿੰਦੇ ਜੀ? ਮੱਥੇ ਤੋਂ ਗੋਲੀ ਟੱਚ ਹੋ ਕੇ ਨੰਗੀ ਹੈ, ਮੱਥੇ ਤੇ ਪੱਟੀ ਵੱਜੀ ਹੈ, ਤੇ ਥੜੇ ਤੇ ਬੈਠੇ ਮਹਾਰਾਜ ਆਪਣੀ ਮਾਤਾ ਜੀ ਨਾਲ ਗੱਲਾਂ ਕਰਨ ਦੇ ਜੀ, ਬਚਨ ਕਰਨ ਦੇ। ਜਿਨ੍ਹਾਂ ਜਿਹੜੇ ਵਾਹਿਗੁਰੂ ਦਾ ਆਸਰਾ ਕਰਦੇ ਨੇ, ਉਹਨਾਂ ਦੇ ਸਾਰੇ ਡਰ ਤੇ ਦੁੱਖ ਵਾਹਿਗੁਰੂ ਆਪੇ ਦੂਰ ਕਰ ਦਿੰਦਾ। ਕਹਿਣ ਲੱਗੇ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਕੋ। ਹਾਂਜੀ,
ਜਗਤ ਨਾਥ ਕੇ ਆਸ ਭਰੋਸਾ, ਟਿਕ ਹੈ ਪੁਰਖ ਧਾਰੈ ਸੰਤੋਸ਼ਾ।
ਮਹਾਰਾਜ ਕਹਿੰਦੇ ਮਾਤਾ ਜੀ, ਜਗਤ ਦੇ ਮਾਲਕ ਵਾਹਿਗੁਰੂ ਉੱਤੇ ਕਹਿਣ ਲੱਗੇ ਆਸ ਰੱਖੋ, ਭਰੋਸਾ ਰੱਖੋ, ਪਰਮੇਸ਼ਰ ਜੀ ਸਭ ਕੁਝ ਚੰਗਾ ਕਰਨਗੇ। ਹਾਂਜੀ, ਲੈ ਜਾਓ
ਦੁੱਖ ਸੁੱਖ ਜਨਮ ਮਰਨ ਕੇ ਮਾਹੀ।
ਹਾਂਜੀ,
ਕਮਲਾ ਕੰਤ ਦੇਤ ਅਨ ਨਾਹੀ।
ਤੇ ਗੱਜ ਕੇ ਆਖੋ ਵਾਹਿਗੁਰੂ। ਗੱਲਾਂ ਤੇ ਸੱਚੀਆਂ ਨੇ ਜੀ, ਬੰਦਾ ਆਪਦੀ ਜ਼ਿੰਦਗੀ ਵਿੱਚ ਵੇਖੀ ਚੱਲੇ ਜੀ। ਬਹੁਤਾ ਲੋਭੀ ਬੰਦਾ, ਲਾਲਚੀ ਬੰਦਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੰਮਦਾ ਤੇ ਮਰਦਾ ਹੀ ਰਹਿੰਦਾ। ਕਹਿਣ ਲੱਗੇ ਹੋਰ ਨਹੀਂ ਕੁਝ ਉਹਦੇ ਪੱਲੇ ਪੈਂਦਾ ਜੀ, ਜੰਮਣ ਮਰਨ ਹੀ ਪੱਲੇ ਪੈਂਦਾ ਜੀ। ਤੇ ਜੰਮਦਾ ਮਰਦਾ ਵੀ ਨਾ, ਉਹ ਕਹਿੰਦੇ ਦੁਖੀ ਰਹਿੰਦਾ ਜੀ, ਦੁਖੀ ਜੀ। ਹਾਂਜੀ
ਇਹ ਅਯੋਗਤਾ ਕੀ ਨਸ ਜੋਏ ਪਿਖ ਜਨਨੀ ਨਾ ਚਿੰਤ ਕਰ ਕੋਏ।
ਕੋਈ ਅਯੋਗ ਕੰਮ ਨਹੀਂ ਹੋਇਆ ਕਹਿਣ ਲੱਗੇ, ਜੋ ਵਾਹਿਗੁਰੂ ਕਰ ਰਿਹਾ ਠੀਕ ਕਰ ਰਿਹਾ, ਅਸੀਂ ਪਰਮੇਸ਼ਰ ਦਾ ਸ਼ੁਕਰ ਕਰੀਏ, ਪਰਮੇਸ਼ਰ ਜੀ ਆਪੇ ਵੇਖ ਲੈਣਗੇ ਜੀ। ਜੇ ਤੁਸੀਂ ਤਰਕ ਨਾ ਕਰੋ ਤੇ ਮੈਂ ਇੱਕ ਬੇਨਤੀ ਤੁਹਾਨੂੰ ਕਰਾਂ। ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਬੜਾ ਪੰਥ ਵਿੱਚ ਉਹਨਾਂ ਦਾ ਸਤਿਕਾਰ ਹੈ ਜੀ, ਬਹੁਤ ਕਮਾਈ ਕੀਤੀ ਜੀ ਉਹਨਾਂ ਨੇ, ਬਹੁਤ ਘੱਟ ਬੋਲਦੇ ਹੁੰਦੇ ਸੀ ਜੀ ਕਿਸੇ ਨਾਲ, ਅੱਠੇ ਪਹਿਰ ਹੀ ਕੁਰਬਾਣੀ ਦਾ ਅਭਿਆਸ ਕੀਤਾ ਜੀ। ਤੇ ਜਿਹੜੇ ਲੋਕਾਂ ਨੂੰ ਦੁੱਖ ਦਿੰਦੇ ਫਿਰ ਦੁਖੀ ਕਿਵੇਂ ਹੁੰਦੇ ਉਹ ਮੈਂ ਦੱਸਣ ਲੱਗਾ ਜੀ। ਕੁੱਤਾ ਆਇਆ ਜੀ ਇੱਕ ਜੀ, ਅੱਜ ਤੱਕ ਉਹ ਕਿਸੇ ਨੂੰ ਮਾਰਦੇ ਨਹੀਂ ਹੁੰਦੇ, ਜਿਹੜੇ ਡਾਂਗ ਫੜੀ ਤੇ ਕੁੱਤੇ ਦੇ ਮਾਰ ਕੇ ਲੱਤਾਂ ਤੋੜ ਦਿੱਤੀਆਂ ਜੀ ਉਹਨਾਂ ਨੇ, ਜਿਹੜੇ ਨਾਲ ਰਹਿਣ ਵਾਲੇ ਸੰਗੀ ਸੀਗੇ ਜੀ, ਉਹ ਕਹਿਣ ਲੱਗੇ ਵੀ ਮਹਾਂਪੁਰਖੋ ਤੁਸੀਂ ਇਸ ਤਰੀਕੇ ਨਾਲ ਅੱਜ ਤੱਕ ਕਿਸੇ ਨਾਲ ਵਰਤਾਓ ਨਹੀਂ ਕੀਤਾ। ਕਹਿਣ ਲੱਗੇ ਹੁਣ ਜੋ ਉਹਨਾਂ ਦੇ ਜੀਵਨ ਵਿੱਚ ਲਿਖਿਆ ਤੇ ਜੋ ਉਹਨਾਂ ਦੇ ਅਸਥਾਨ ਤੇ ਗੱਲ ਪ੍ਰਚਲਿਤ, ਮੈਂ ਉਹ ਤੁਹਾਨੂੰ ਦੱਸਣ ਲੱਗਾ। ਨਾਮ ਜਪਣ ਵਾਲੇ ਨੂੰ ਗੁਪਤ ਪ੍ਰਗਟ ਸਭ ਗੱਲਾਂ ਪਤਾ ਲੱਗ ਜਾਂਦੀਆਂ ਜੀ। ਉਹ ਕਹਿੰਦੇ ਫਿਰ ਸੁਣੋ, ਅਸੀਂ ਇਹਨੂੰ ਕਿਉਂ ਮਾਰਿਆ, ਇਸ ਕੁੱਤੇ ਵਿੱਚ ਰੂਹ ਪਤਾ ਕਿਹਦੀ ਹੈ? ਕਹਿੰਦੇ ਜੀ ਦੱਸੋ। ਕਹਿਣ ਲੱਗੇ ਜਿਹਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਹੁਕਮ ਦਿੱਤਾ ਸੀ, ਵਜ਼ੀਰ ਖਾਂ ਦੀ ਰੂਹ ਹੈ। ਕਹਿਣ ਲੱਗੇ ਇਹਦੇ 'ਚ ਤੁਹਾਡਾ ਸ਼ੰਕਾ ਵੀ ਕਹਿਣ ਲੱਗੇ ਅੱਜ ਹੱਲ ਹੋ ਜਾਏਗਾ। ਬਹੁਤ ਸਾਰੇ ਲੋਕ ਇਹ ਤੇ ਸੁਣਦੇ ਵੀ ਸਾਹਿਬਜ਼ਾਦਿਆਂ ਨੂੰ ਬੜਾ ਦੁਖੀ ਕੀਤਾ ਤੇ ਪਰਮੇਸ਼ਰ ਦੇ ਦਰ ਵੱਲੋਂ ਵਜ਼ੀਰ ਖਾਂ ਨੂੰ ਸਜ਼ਾ ਕੀ ਲੱਗੀ? ਕਹਿਣ ਲੱਗੇ ਉਹ ਵੀ ਸੁਣੋ, ਜਿਹੜਾ ਇਹਨੇ ਪਾਪ ਕੀਤਾ ਨਾ ਉਹ ਪਾਪ ਬਹੁਤ ਵੱਡਾ, ਰਹਿੰਦੀ ਦੁਨੀਆਂ ਤੱਕ ਇਹਨੂੰ ਕੁੱਤੇ ਦਾ ਹੀ ਸਰੀਰ ਮਿਲਣਾ। ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ, ਜਿੰਨਾ ਚਿਰ ਸੰਸਾਰ ਹੈ ਇਹਨੇ ਕੁੱਤੇ ਦਾ ਹੀ ਸਰੀਰ ਲੈਣਾ, ਤੇ ਵੱਡੀ ਗੱਲ ਕੁੱਤੇ ਦੇ ਸਰੀਰ ਵਿੱਚ ਵੀ ਇਹਨੂੰ ਸੁੱਖ ਨਹੀਂ ਮਿਲਣਾ ਜੀ। ਕਈ ਕੁੱਤੇ ਵੀ ਸੁੱਖ ਭੋਗਦੇ ਜੀ, ਮਾਲਕਾਂ ਨਾਲ ਬੈੱਡ ਤੇ ਸੌਂਦੇ ਨੇ, ਹਾਂਜੀ ਏਸੀਆਂ 'ਚ ਰਹਿੰਦੇ ਨੇ। ਕਹਿਣ ਲੱਗੇ ਇਹਨੇ ਕੁੱਤੇ ਦੀ ਜੂਨ 'ਚ ਵੀ ਨਹੀਂ ਸੁੱਖ ਭੋਗਣਾ ਜੀ ਜੋ ਇਹਨੇ ਕੀਤਾ ਜੀ। ਇਸ ਕਰਕੇ ਆਪਾਂ ਉਦੋਂ ਤਾਂ ਵੇਖ ਲੈਂਦੇ ਹਾਂ ਜੀ ਜਦੋਂ ਬੰਦਾ ਪੂਰਾ ਕੰਮ ਕਰਦਾ, ਜਦੋਂ ਵਾਹਿਗੁਰੂ ਵੱਲੋਂ ਸਜ਼ਾ ਮਿਲਦੀ ਹੈ ਨਾ ਜੀ, ਉਹ ਰੱਬ ਦੀ ਡਾਂਗ ਵਿੱਚ ਆਵਾਜ਼ ਨਹੀਂ ਹੁੰਦੀ ਤੇ ਵੱਜਦੀ ਕਰਾਰੀ ਹੈ ਜੀ। ਹੁਣ ਕਿਸੇ ਨੂੰ ਕੀ ਪਤਾ, ਉਹਨਾਂ ਦੀ ਕਮਾਈ ਸੀ, ਉਹਨਾਂ ਦੱਸ ਦਿੱਤਾ ਵੀ ਇਹ ਵਿਲਕਣ ਦਿਆ ਚ ਇਹ ਵਜ਼ੀਰ ਖਾਂ ਦੀ ਰੂਹ ਹੈ। ਕਹਿਣ ਲੱਗੇ ਤੇ ਜਿੰਨਾ ਚਿਰ ਇਸ ਸਰੀਰ 'ਚ ਰਹੇਗਾ ਦੁਖੀ ਰਹੇਗਾ, ਸਾਡੇ ਸਾਹਮਣੇ ਆਇਆ ਸਾਡੇ ਕੋਲ ਵੇਖਿਆ ਨਹੀਂ ਗਿਆ ਤਾਂ ਮਾਰਿਆ, ਮਰ ਕੇ ਅਗਲੇ ਸਰੀਰ 'ਚ ਜਾਏਗਾ ਉਹ ਵੀ ਕੁੱਤੇ ਦਾ ਹੋਏਗਾ ਤੇ ਉਹਦੇ ਵਿੱਚ ਵੀ ਇਹਨੇ ਦੁਖੀ ਰਹਿਣਾ। ਕਹਿਣ ਲੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਲੋਭੀ ਤੇ ਦੁਰਾਚਾਰੀ ਬੰਦਿਆਂ ਦੀ ਕਿਸਮਤ ਵਿੱਚ ਦੁੱਖ ਹੀ ਲਿਖਿਆ ਹੁੰਦਾ, ਜੰਮਣ ਮਰਨਾ ਲਿਖਿਆ ਹੁੰਦਾ, ਜੰਮਦਿਆਂ ਮਰਦਿਆਂ ਦੁੱਖ ਭੋਗਦੇ ਰਹਿੰਦੇ ਨੇ। ਹਾਂਜੀ
ਹਤੇ ਦੇਵ ਨੇ ਸੋ ਇਸ ਕਾਲਾ ਪਰੈ ਆਪਦਾ ਤਿਨੈ ਵਿਸਾਲਾ।
ਨਾ ਕਹੋ ਸ਼ੀਏ ਮਸੰਦ ਨੂੰ ਮਾੜਾ, ਨਾ ਕਹੋ ਧੀਰ ਮਲ ਨੂੰ ਮਾੜਾ, ਇਹ ਤੇ ਹੋਣੀ ਦੇ ਮਾਰੇ ਹੋਏ ਨੇ। ਕਹਿਣ ਲੱਗੇ ਸਮਾਂ ਆਉਣ ਵਾਲਾ ਵੇਖਿਓ। ਹਾਂਜੀ
ਹੋਏ ਅਧੀਨ ਸਭ ਤੇਰੇ ਆਏ,
ਹਾਂਜੀ
ਬੀਰੜਾ ਸਹਿਤ ਤ੍ਰਾਸ ਕੋ ਪਾਏ।
ਮਹਾਰਾਜ ਕਹਿੰਦੇ ਮਾਤਾ ਜੀ ਤੁਹਾਨੂੰ ਆਉਣ ਵਾਲਾ ਸਮਾਂ ਦੱਸੀਏ। ਮਾਤਾ ਜੀ ਕਹਿੰਦੇ ਦੱਸੋ। ਕਹਿਣ ਲੱਗੇ ਤੁਸੀਂ ਵੀ ਇੱਥੇ ਰਹਿਣਾ, ਅਸੀਂ ਵੀ ਵੇਖ ਲਿਓ ਜਿਹੜੇ ਬੰਦੇ ਸੰਗਤ ਦੀ ਬੇਦ ਵੀ ਕਰਕੇ ਗਏ ਨੇ, ਜਿਹੜੇ ਮਾਰ ਕੇ ਗਏ ਨੇ। ਕਹਿਣ ਲੱਗੇ ਤੁਹਾਡੇ ਅੱਗੇ ਆ ਕੇ ਗਿੜਗਿੜਾਉਣਗੇ। ਕਹਿਣ ਲੱਗੇ ਤੁਹਾਡੇ ਅੱਗੇ ਆ ਕੇ ਮਾਫੀਆਂ ਮੰਗਣਗੇ, ਸ਼ਰਮਿੰਦੇ ਹੋਣਗੇ ਉਹ। ਕਹਿਣ ਲੱਗੇ ਹਾਂਜੀ
ਬਿਨ ਅਪਰਾਧ ਆਏ ਜੋ ਪਰੇ, ਧਨ ਹਿਤ ਪਾਪ ਕਰਤ ਨਹਿ ਡਰੇ।
ਬਿਨਾਂ ਕਿਸੇ ਅਪਰਾਧ ਤੋਂ ਗੁਰੂ ਕੀ ਸੰਗਤ ਨੂੰ ਮਾਰਿਆ। ਕਹਿਣ ਲੱਗੇ ਇਹਨਾਂ ਨੇ ਬਿਨਾਂ ਕਿਸੇ ਅਪਰਾਧ ਤੋਂ ਧਨ ਵਾਸਤੇ। ਕਹਿਣ ਲੱਗੇ ਵੇਖਿਓ। ਕਹਿਣ ਲੱਗੇ ਆਉਣ ਵਾਲੇ ਸਮੇਂ 'ਚ ਬਣਨਾ ਕੀ ਇਹਨਾਂ ਨਾਲ। ਹਾਂਜੀ
ਮੂੜ ਲੋਭ ਤੇ ਸੁਧ ਬੁੱਧ ਨਾਹੀ, ਬਹੁ ਦੁਰਾਤਮਾ ਸਾਸਨ ਪਾਹੀ। ਅਰ ਜੋ ਤੋਹੇ ਮਨੋਰਥ ਮਾਤਾ, ਦੇ ਕਰਤਾਰ ਪ੍ਰਭੂ ਬਖਿਆਤਾ।
ਮਹਾਰਾਜ ਕਹਿੰਦੇ ਮਾਤਾ ਜੀ ਆਉਣ ਵਾਲਾ ਸਮਾਂ ਵੇਖੋ ਤੁਹਾਡਾ ਮਨੋਰਥ ਵੀ ਪੂਰਾ ਹੋਏਗਾ, ਇਹਨਾਂ ਦੀ ਦੁਰਦਸ਼ਾ ਵੀ ਹੋਏਗੀ। ਕਹਿਣ ਲੱਗੇ ਜੀ ਤੁਹਾਡਾ ਮਨੋਰਥ ਹੈ ਅਸੀਂ ਪ੍ਰਗਟ ਹੋਈਏ, ਗੁਰੂ ਨਾਨਕ ਸਾਹਿਬ ਦੇ ਘਰ ਦੀ ਜੈ ਜੈਕਾਰ ਹੀ ਰਹਿਣੀ ਹੈ, ਇਹਨਾਂ ਨੂੰ ਵੀ ਦੁੱਖ ਮਿਲੇਗਾ, ਤੁਹਾਡੇ ਕੋਲ ਆ ਕੇ ਮਾਫੀਆਂ ਮੰਗਣਗੇ। ਸੋ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਜੀ ਨੂੰ ਬਚਨ ਕਹੇ ਜੀ। ਹਾਂਜੀ, ਬਹੁਤ ਕੁਝ ਰੱਬ ਦੇ ਘਰ ਵਿੱਚ ਵਰਤ ਰਿਹਾ ਜੀ, ਜਿਹੜਾ ਗੁਪਤ ਹੈਗਾ ਜੀ, ਗੁਪਤ ਜੀ। ਪ੍ਰਗਟ ਤੇ ਆ ਸੰਸਾਰ ਦੀ ਖੇਡ ਹੈ ਨਾ ਜੀ, ਗੁਪਤ ਬਹੁਤ ਕੁਝ ਵਰਤ ਰਿਹਾ ਜੀ, ਗੁਪਤ ਬਹੁਤ ਕੁਝ ਵਰਤ ਰਿਹਾ। ਜਿਹੜੀ ਵਜ਼ੀਰ ਖਾਂ ਵਾਲੀ ਗੱਲ ਹੈ ਤੇ ਗੁਪਤ ਹੀ ਹੈ ਨਾ ਜੀ, ਹੁਣ ਜੀ ਰਹਿੰਦੀ ਦੁਨੀਆਂ ਤੱਕ ਕੁੱਤਾ ਬਣੇਗਾ ਤੇ ਕੁੱਤੇ ਦੇ ਵਿੱਚ ਵੀ ਸੁੱਖ ਨਹੀਂ ਪ੍ਰਾਪਤ ਕਰੇਗਾ ਜੀ। ਤੇ ਜਿਸ ਹਿਸਾਬ ਨਾਲ ਵੇਖਿਆ ਜਾਵੇ ਜੋ ਉਹਨੇ ਪਾਪ ਸਾਹਿਬਜ਼ਾਦਿਆਂ ਦੇ ਨਾਲ ਕੀਤਾ, ਕੁਕਰਮ ਕੀਤਾ, ਉਹ ਵਾਕਿਆ ਬਖਸ਼ਣ ਯੋਗ ਨਹੀਂ ਸੀ ਹੈਗਾ ਜੀ। ਇੱਕ ਵਾਰੀ ਤੇ ਬੰਦਾ ਸੋਚਦਾ ਵੀ ਇਹ ਇੰਨਾ ਕੁਝ ਕਰੀ ਜਾਂਦਾ ਤੇ ਇਹਨੂੰ ਕੋਈ ਸਜ਼ਾ ਹੀ ਨਹੀਂ ਮਿਲ ਰਹੀ ਜੀ। ਪਰਮੇਸ਼ਰ ਜੀ ਪਹਿਲਾਂ ਵੇਖਦੇ ਰਹਿੰਦੇ ਵੀ ਬੰਦਾ ਕੀ ਕਰਮ ਕਰਦਾ ਜੀ, ਜਦੋਂ ਨਹੀਂ ਨਾ ਟਲਦਾ ਜੀ ਫਿਰ ਪਰਮੇਸ਼ਰ ਜੀ ਆਪਣੀ ਡਾਂਗ ਵੀ ਚਲਾ ਦਿੰਦੇ ਜੀ। ਅਸੀਂ ਬੇਨਤੀ ਕਰੀਏ ਮਹਾਰਾਜ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਗੱਜ ਕੇ ਆਖੋ ਵਾਹਿਗੁਰੂ। ਬਚਨ ਬੜੇ ਸਖਤ ਨੇ ਤੇ ਅਸੀਂ ਵੀ ਤੇ ਅਪਰਾਧੀ ਹੈਗੇ ਹਾਂ ਜੀ। ਮੈਂ ਆਪਣੀ ਗੱਲ ਕਰਦਾ ਜੀ, ਸਾਨੂੰ ਸੱਚੇ ਪਾਤਸ਼ਾਹ ਗਰੀਬ ਨਿਵਾਜ ਬਖਸ਼ ਲਓ ਜੀ। ਹੁਣ ਨੇਤਰ ਕਰੋ ਬੰਦ, ਦੋ ਕੁ ਮਿੰਟ ਵਾਹਿਗੁਰੂ ਵਾਹਿਗੁਰੂ ਜਪ ਕੇ ਖਿਮਾ ਮੰਗੀਏ। ਮਹਾਰਾਜ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਜਿਹੜੇ ਵਾਹਿਗੁਰੂ ਤੇ ਆਸ ਭਰੋਸਾ ਰੱਖਦੇ ਪਰਮੇਸ਼ਰ ਜੀ ਕੋਈ ਵੀ ਕਮੀ ਨਹੀਂ ਰਹਿਣ ਦਿੰਦੇ ਉਹਨਾਂ ਨੂੰ, ਸਭ ਉਹਨਾਂ ਦੇ ਡਰ ਦੂਰ ਹੋ ਜਾਂਦੇ, ਸਭ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਤੇ ਆਸ ਰੱਖਦੇ, ਪਰਮੇਸ਼ਰ ਦਾ ਨਾਮ ਜਪਦੇ, ਭਰੋਸਾ ਰੱਖਦੇ ਨੇ। ਹਾਂਜੀ, ਸਾਰੇ ਪ੍ਰੇਮ ਨਾਲ ਨੇਤਰ ਬੰਦ ਕਰਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਜਪੋ ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ।
ਆਪਾਂ ਨਾਮ ਜਪਣਾ ਸ਼ੁਰੂ ਕਰ ਦਈਏ ਜੀ। ਹਾਂਜੀ, ਜੋ ਕੁਝ ਬੰਦੇ ਨੇ ਨਹੀਂ ਵੀ ਸੋਚਿਆ ਹੁੰਦਾ ਨਾ ਜੀ, ਪਰਮੇਸ਼ਰ ਦੇ ਨਾਮ ਦੀ ਬੜੀ ਵੱਡੀ ਵਡਿਆਈ ਹੈ ਜੀ, ਉਹ ਕੁਝ ਵੀ ਬੰਦੇ ਨਾਲ ਵਰਤਣਾ ਸ਼ੁਰੂ ਹੋ ਜਾਂਦਾ ਜੀ, ਚੰਗੇ ਵਾਲੇ ਪਾਸੋਂ ਜੀ, ਬੁਰਾ ਤੇ ਸਮਾਂ ਹੀ ਟਲ ਜਾਂਦਾ ਨਾ ਜੀ। ਜੋ ਕੁਝ ਬੰਦੇ ਨੇ ਨਹੀਂ ਵੀ ਸੋਚਿਆ ਹੁੰਦਾ ਵੀ ਆਹ ਵੀ ਚੀਜ਼ ਸਾਡੇ ਨਾਲ ਹੋਏਗੀ ਜੀ, ਹਾਂਜੀ, ਤੇ ਜਦੋਂ ਬੰਦਾ ਨਾਮ ਚ ਸੁਰਤ ਜੋੜੇ ਸਭ ਵਡਿਆਈਆਂ ਹਰ ਨਾਮ ਵਿੱਚ, ਸਭ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਜੀ। ਜਪੋ ਵਾਹਿਗੁਰੂ
ਹੇ ਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿੱਤ ਲਾਈਐ ਚਿੱਤ ਜੋੜਨਾ ਪਏਗਾ ਜੀ ਕੋਈ ਕਮੀ ਨਹੀਂ ਰਹਿੰਦੀ ਜੀ ਬੰਦੇ ਨੂੰ ਕਿਸੇ ਪਦਾਰਥ ਦੀ ਕਮੀ ਨਹੀਂ ਰਹਿੰਦੀ ਜੀ ਹਾਂਜੀ ਹੁਣ ਤੀਰ ਮੱਲ ਹੋਣਾ ਨਾਮ ਚ ਚਿੱਤ ਨਹੀਂ ਜੋੜਿਆ ਜੀ ਤੇ ਸਭ ਕੁਝ ਘਰ ਵਿੱਚ ਹੁੰਦਿਆਂ ਸੁਣਦਿਆਂ ਵੀ ਭੁੱਖਿਆ ਭੁੱਖ ਨਾ ਉਤਰੀ ਭੁੱਖੇ ਹੀ ਨੇ ਜੀ ਖੋ ਖੋ ਕੇ ਮਾਇਆ ਲੈ ਕੇ ਜਾਣਦੇ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰ ਕਰਨ ਅੱਗੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੀ ਲੀਲਾ ਵਰਤਾਉਂਦੇ ਜੀ ਅੱਜ ਇਹਦੇ ਮੱਖਣ ਸ਼ਾਹ ਨੂੰ ਪਤਾ ਲੱਗਣਾ ਜੀ ਵੀ ਮਹਾਰਾਜ ਦੇ ਸੀਸ ਤੇ ਆ ਕੇ ਇੱਥੋਂ ਗੋਲੀ ਲੰਘ ਕੇ ਗਈ ਜੀ ਮਹਾਰਾਜ ਦਾ ਸ਼ਰਧਾਲੂ ਹੈ ਜੀ ਫਿਰ ਵੇਖਿਓ ਉਹਨਾਂ ਨੇ ਉਹਨੇ ਕਿਵੇਂ ਸਿੱਧੇ ਕਰਨੇ ਦੀ ਇਹ ਕੁੱਟ ਕੁੱਟ ਜੀ ਮੱਖਣ ਸ਼ਾਹ ਨੂੰ ਜੋ ਪਤਾ ਲੱਗੇਗਾ ਮੱਖਣ ਸ਼ਾਹ ਨੇ ਕੀ ਕਰਨਾ ਇਹ ਆਪਾਂ ਕੱਲ੍ਹ ਦੇ ਪ੍ਰਸੰਗਾਂ ਵਿੱਚ ਸੁਣਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ